ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਰੇ ਜਨ ਉਥਾਰੈ ਦੱਬਿਓ ਸੁੱਤਿਆਂ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਣਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਰੇ ਜਨ ਉਥਾਰੈ ਦੱਬਿਓ ਸੁੱਤਿਆਂ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰਨਾ ਕਮਾਏ ਜਗਤ ਜਲੰਦਾ ਡਿੱਠ ਮੈਂ ਹਉ ਮੈਂ ਦੂਜਾ ਪਾਏ ਨਾਨਕ ਗੁਰ ਸਰਨਾਈ ਉਭਰੇ ਸੱਚ ਮਨ ਸ਼ਬਦ ਧਿਆਏ ਜਗਤ ਜਲੰਦਾ ਡਿੱਠ ਮੈਂ ਹਉ ਮੈਂ ਦੂਜਾ ਪਾਏ ਨਾਨਕ ਗੁਰ ਸਰਨਾਈ ਉਭਰੇ ਸੱਚ ਮਨ ਸ਼ਬਦ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੇਰੀ ਸ਼ਰਨ ਮੇਰੇ ਦੀਨਦਿਆਲ ਸੁਖ ਸਾਗਰ ਮੇਰੇ ਗੁਰੂ ਗੋਪਾਲ ਕਰ ਕਿਰਪਾ ਨਾਨਕ ਗੁਣ ਗਾਵੈ ਰੱਖੋ ਸ਼ਰਮ ਅਸਾੜੀ ਜੀਓ ਸਤਿਗੁਰੂ ਪਾਤਸ਼ਾਹ ਦੀ ਸਾਜੀ ਸਾਰੀ ਸਤਸੰਗ ਜੀਓ ਅਦਬ ਸਤਿਕਾਰ ਸਹਿਤ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਅੱਜ ਜੋ ਹੁਕਮ ਬਖਸ਼ਿਸ਼ ਕੀਤਾ ਹੈ ਆਪ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਸਰਵਣ ਕੀਤਾ ਉਪਰੰਤ ਹੁਣੇ ਹੁਣੇ ਹੀ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਨਾ ਆਪ ਨੂੰ ਸਰਵਣ ਕਰਵਾਇਆ ਹੈ ਹੁਕਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 651 ਅਤੇ ਸਵਾਏ ਮਾਣ ਹੈ ਸੋਰਠ ਦੀ ਵਾਰ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਪੌੜੀ ਨੰਬਰ 23 ਔਰ ਨਾਲ ਦੋ ਸਲੋਕ ਦਰਜ ਹਨ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ। ਇਹਨਾਂ ਦੀ ਵਿਚਾਰ ਕਰਨੀ ਹੈ। ਸਤਿਗੁਰਾਂ ਨੇ ਮਨੁੱਖ ਦੀ ਇੱਕ ਬੇਵਸੀ, ਗਾਫਲ ਹੋ ਜਾਣਾ ਔਰ ਕੀਮਤੀ ਸਮਾਂ ਗਵਾ ਦੇਣਾ, ਇਸ ਵੱਲ ਇਸ਼ਾਰਾ ਕੀਤਾ ਹੈ ਕਿ ਬੰਦਾ ਉਹ ਹੀ ਬੰਦਾ ਹੈ ਜਿਹੜਾ ਸਮੇਂ ਦੀ ਵਿਚਾਰ ਕਰੇ ਕਿ ਕੁਦਰਤ ਬਣਾ ਕੇ ਕਾਦਰ ਕੁਦਰਤ ਵਿੱਚ ਵਸਿਆ ਹੋਇਆ ਹੈ, ਜ਼ਰਰੇ ਜ਼ਰਰੇ ਵਿੱਚ ਹੈ, ਫਿਰ ਮੇਰਾ ਸੰਬੰਧ ਕਿਉਂ ਨਹੀਂ ਬਣਦਾ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋ। ਸੁਚੇਤ ਹੋ ਜਾਈਏ। ਅਸਲ ਵਿੱਚ ਕਈ ਵਾਰੀ ਐਸਾ ਹੁੰਦਾ, ਗੁਰੂ ਦੇ ਕੋਲ ਤਨ ਤੇ ਹਾਜ਼ਰ ਹੋ ਜਾਂਦਾ ਪਰ ਸੁਰਤ ਕਿਸੇ ਹੋਰ ਥਾਂ ਤੇ ਹੀ ਛੱਡ ਆਉਂਦੇ, ਸੁਰਤ ਦੁਕਾਨ 'ਚ ਰਹਿ ਗਏ, ਸੁਰਤ ਘਰ ਵਿੱਚ ਰਹਿ ਗਏ, ਸੁਰਤ ਕਿਸੇ ਗਾਂ ਮੱਝ ਨਾਲ ਹੀ ਵੱਜੀ ਰਹਿ ਗਈ, ਪਤਾ ਨਹੀਂ ਪਿੱਛੋਂ ਕਿਸੇ ਪੱਠੇ ਪਾਏ ਹੋਣਗੇ ਕਿ ਨਹੀਂ। ਜਿਸ ਦਿਨ ਤਨ ਅਤੇ ਮਨ ਦੋਵੇਂ ਇਕੱਠੇ ਹੋ ਜਾਣ, ਜਿੱਥੇ ਤਨ ਹੋਵੇ ਉੱਥੇ ਹੀ ਮਨ ਹੋਵੇ, ਕੰਮ ਹੈ ਬਹੁਤ ਔਖਾ। ਸਨਕਾਦਿਕ ਨਾਰਦ ਮੁਣ ਸੇਖਾ, ਤਿੰਨ ਵੀ ਤਨ ਮਹਿ ਮਨ ਨਹੀਂ ਭੇਖਾ। ਤਨ ਅਤੇ ਮਨ, ਜਿੱਥੇ ਸਰੀਰ ਹੋਵੇ ਉੱਥੇ ਹੀ ਮਨ ਹੋਵੇ। ਜਿੰਨਾ ਚਿਰ ਇੱਥੇ ਬੈਠਣਾ ਹੈ ਗੁਰੂ ਦੇ ਹੋ ਕੇ ਬੈਠੀਏ ਕਿ ਗੁਰੂ ਕੋਲੋਂ ਤਾਂ ਲੁਕਾ ਨਹੀਂ ਕਰ ਸਕਦੇ। ਕਿਹੜਾ ਬਾਹਰ ਉੱਠ ਕੇ ਗਿਆ, ਇਹ ਤਾਂ ਹਰ ਇੱਕ ਵੇਖ ਲਵੇਗਾ, ਪਰ ਗੁਰੂ ਤਾਂ ਇਹ ਵੀ ਵੇਖਦਾ ਇੱਥੇ ਬੈਠਿਆਂ 'ਚੋਂ ਮਨ ਕਿਸ ਦਾ ਉੱਠ ਕੇ ਚਲਾ ਗਿਆ। ਜੇਕਰ ਉਹ ਸੁਲਤਾਨਪੁਰ ਦੀ ਮਸਜਿਦ ਵਿੱਚ ਕਹਿ ਦਿੰਦੇ ਨੇ ਮੁੱਲਾਂ, ਨਮਾਜ਼ ਤਾਂ ਅਜੇ ਸ਼ੁਰੂ ਨਹੀਂ ਕੀਤੀ, ਮਨ ਤੇਰਾ ਪਹਿਲੇ ਹੀ ਘਰ ਚਲਾ ਗਿਆ, ਨਾ ਇੱਧਰ ਦਾ ਕੰਮ ਹੋਇਆ ਨਾ ਉੱਧਰ ਦਾ, ਕਿਉਂਕਿ ਸਰੀਰ ਇੱਥੇ ਹੈ, ਮਨ ਨਾਲ ਤਾਂ ਬਸ਼ੇਰੀ ਦੀ ਰਾਖੀ ਹੋਏਗੀ ਨਹੀਂ, ਔਰ ਮਨ ਇੱਥੇ ਹਾਜ਼ਰ ਨਹੀਂ, ਨਮਾਜ਼ ਵੀ ਨਹੀਂ ਪੜ੍ਹੀ ਗਈ, ਨਾ ਇੱਧਰ ਕੇ ਰਹੇ ਨਾ ਉੱਧਰ ਕਿਸੇ ਪਾਸੇ ਜੋਗਾ ਵੀ ਨਾ ਤੂੰ ਤੇ ਰਿਹਾ। ਤਨ ਮਨ ਸੁਚੇਤ ਹੋ ਜਾ। ਸਤਿਗੁਰਾਂ ਨੇ ਜੋ ਜੀਵਨ ਵਿੱਚ ਆਪ ਅਨੁਭਵ ਕੀਤਾ ਉਹੀ ਸਾਨੂੰ ਦੱਸਿਆ। ਇੱਕ ਯਾਦ ਰੱਖਣਾ, ਮਾਸਟਰ ਵਿੱਚ, ਅਧਿਆਪਕ ਵਿੱਚ, ਸ਼ਿਸ਼ਕ ਵਿੱਚ ਅਤੇ ਗੁਰੂ ਵਿੱਚ ਇੱਕ ਫਰਕ ਹੁੰਦਾ। ਮਾਸਟਰ ਉਹ ਪੜ੍ਹਾਉਂਦਾ ਜੋ ਆਪ ਪੜ੍ਹ ਕੇ ਆਇਆ, ਲੇਕਿਨ ਗੁਰੂ ਉਹ ਸਿਖਾਉਂਦਾ ਜੋ ਉਸਨੇ ਜੀਵੇ ਹੈ। ਹੋ ਸਕਦਾ ਮਾਸਟਰ ਬੱਚਿਆਂ ਨੂੰ ਪੜ੍ਹਾਏ ਸਿਗਰਟ ਨਹੀਂ ਪੀਣੀ ਬੁਰੀ ਹੈ ਪਰ ਆਪ ਪੀਂਦਾ ਹੋਊ, ਇਹ ਕੰਮ ਨਹੀਂ ਕਰਨਾ ਬੁਰਾ ਹੈ ਪਰ ਆਪ, ਉਹਨੇ ਪੜ੍ਹ ਲਿਆ, ਉਸਨੇ ਸੁਣ ਲਿਆ, ਸੁਣਾ ਰਹੇ ਹੈ। ਪਰ ਗੁਰੂ ਪਹਿਲੇ ਉਸ ਜੀਵਨ ਨੂੰ ਜਿਉਂਦਾ ਅਤੇ ਫਿਰ ਸਾਨੂੰ ਸੁਣਾਉਂਦਾ। ਧੰਨ ਗੁਰੂ ਅਮਰਦਾਸ ਦਾ ਅਨੁਭਵ ਹੈ, ਉਹ ਕਹਿੰਦੇ ਨੇ ਹਸਤੀ ਸਿਰ ਜਿਉਂ ਅੰਕਸ ਹੈ, ਅਹਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਹੈ ਉਬੇ, ਉਬੀ ਦਾ ਅਰਥ ਹੁੰਦਾ ਖਲੋ ਕੇ, ਬਜ਼ੁਰਗੇ ਚੋਂ ਵੀ ਕਿੱਲੀ ਫੜ ਕੇ ਖਲੋ ਕੇ ਬਾਣੀ ਪੜ੍ਹਦੇ ਰਹਿ। ਮਨ ਤਨ ਆਗੈ ਰਾਖ ਹੈ ਉਬੀ ਸੇਵ ਕਰ, ਇਉਂ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਘਰ ਲਈ। ਇੱਕ ਇੱਕ ਬਚਨ ਸਰਵਣ ਕਰੋ, ਸੁਚੇਤ ਹੋ ਜਾਈਏ, ਮਨ ਨੂੰ ਵੀ ਵੇਖੀਏ ਕਿ ਨਾਲ ਹਾਜ਼ਰ ਹੈ। ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ।
ਰੇ ਜਨ ਉਥਾਰੈ ਦੱਬਿਓ,
ਰੇ ਜਨ ਹੇ ਮਨੁੱਖ ਹੇ ਬੰਦੇ। ਉਥਾਰਾ ਸਿੰਧੀ ਦਾ ਸ਼ਬਦ ਹੈ। ਇਹ ਸੁਪਨਾ ਐਸਾ ਕਿ ਜਿਸ ਵਿੱਚ ਦਬਾਅ ਹੋ ਜਾਂਦਾ ਬੰਦਾ ਦੁਖੀ ਤਾਂ ਬੜਾ ਹੁੰਦਾ, ਇਸ ਵਿੱਚ ਦੁੱਖ ਸੁਪਨਾ ਹੈ ਲੇਕਿਨ ਜਾਗ ਨਹੀਂ ਸਕਦਾ, ਉਹਨੂੰ ਕਹਿੰਦੇ ਹਾਂ ਦਬਾਅ। ਹੱਥ ਚੁੱਕਣਾ ਚਾਹੁੰਦੇ ਹਾਂ ਚੁੱਕਿਆ ਨਹੀਂ ਜਾਂਦਾ, ਉੱਠਣਾ ਚਾਹੁੰਦੇ ਹਾਂ ਉੱਠਿਆ ਨਹੀਂ ਜਾਂਦਾ। ਜਿਵੇਂ ਇੰਝ ਸਮਝੋ ਕੋ ਤਕੜਾ ਦਬਾ ਲਵੇ ਉੱਤੇ ਚੜ੍ਹ ਕੇ ਬੈਠ ਜਾਏ ਅਤੇ ਬੰਦਾ ਉੱਠਣਾ ਵੀ ਚਾਹੇ ਤਾਂ ਉੱਠ ਨਾ ਸਕੇ। ਸੁਪਨਾ ਇੰਨਾ ਦਬਾ ਲੈਂਦਾ, ਉਸ ਵਿੱਚ ਕੁਛ ਐਸਾ ਡਰਾਉਣਾ ਹੁੰਦਾ, ਬੰਦਾ ਦੱਬਿਆ ਹੀ ਫਿਰ ਦੱਬਿਆ ਭੈ ਭੀਤ ਹੁੰਦਾ, ਬੋਲਣਾ ਵੀ ਚਾਹੁੰਦਾ ਆਵਾਜ਼ ਨਹੀਂ ਨਿਕਲਦੀ, ਉਹਨੂੰ ਕਹਿੰਦੇ ਨੇ ਉਥਾੜਾ। ਇੱਥੇ ਮੋਹ ਮਾਇਆ ਦੀ ਨੀਂਦ ਵਿੱਚ ਬੰਦਾ ਇੰਨਾ ਦੱਬਿਆ ਪਿਆ, ਅੱਜ ਵੀ ਅੰਮ੍ਰਿਤ ਵੇਲਾ ਲੰਘ ਗਿਆ, ਕੱਲ੍ਹ ਵੀ ਲੰਘ ਗਿਆ, ਸਾਰੀ ਜ਼ਿੰਦਗੀ ਲੰਘ ਗਈ, ਜੀਵਨ ਨਜ਼ਰ ਹੀ ਨਹੀਂ ਪੈ, ਜਾਣ ਲੱਗਿਆ ਪਤਾ ਲੱਗਦਾ ਕਿ ਜਿਉਂਦੇ ਸਾਂ। ਨਾ ਦੇਖਣੇ ਕਿ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ, ਚਿਰਾਗ ਬੁਝਣੇ ਲਗਾ ਤੋ ਰੌਸ਼ਨੀ ਦੇਖੀ। ਜਦੋਂ ਦੀਵਾ ਬੁਝਣ 'ਤੇ ਆ ਗਏ, ਅੰਤਲੇ ਸਵਾਸਾਂ 'ਤੇ ਆ ਗਏ, ਉਥਾੜੇ ਨੇ ਦੱਬ ਲਿਆ। ਹੇ ਮਨੁੱਖ ਦਬਾ ਭਰੇ ਦੁੱਖ ਸੁਪਨ ਵਿੱਚ, ਸੁੱਤਿਆਂ ਸੁੱਤਿਆਂ ਹੀ। ਹਾਂਜੀ,
ਸੁੱਤਿਆਂ ਗਈ ਵਿਹਾਏ,
ਵਾਫਲ ਹੋ ਕੇ ਮੋਹ ਦੀ ਨੀਂਦ ਵਿੱਚ ਤੇਰੀ ਸਾਰੀ ਉਮਰ ਬਤੀਤ ਹੋ ਗਈ, ਬਚਪਨਾ ਵੀ ਗੁਜ਼ਰ ਗਿਆ, ਜਵਾਨੀ ਵੀ ਗੁਜ਼ਰ ਗਈ, ਬੁਢਾਪਾ ਵੀ ਗੁਜ਼ਰ ਗਿਆ, ਮੌਤ ਆ ਗਈ, ਸੁੱਤਿਆਂ। ਅਖੀਰ ਕਹਿੰਦਾ ਮੈਂ ਤਾਂ ਵੇਖਿਆ ਹੀ ਦੁਨੀਆਂ ਦਾ ਕੁਛ ਨਹੀਂ, ਰੱਬਾ ਕਿਤੇ ਇੰਨੀ ਕੁ ਉਮਰ ਹੋਰ ਦੇਵੇ ਤਾਂ ਫਿਰ ਵੇਖਾਂ, ਪਹਿਲੀ 'ਚ ਨਹੀਂ ਵੇਖਿਆ ਹੁਣ ਕੀ ਵੇਖੇਗਾ, ਸੁੱਤਿਆਂ ਹੀ ਸਾਰੀ ਉਮਰ ਬਤੀਤ ਹੋ ਗਈ। ਹਾਂਜੀ,
ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ,
ਗੁਰੂ ਦਾ ਸ਼ਬਦ ਸੁਣ ਕੇ ਵੀ ਨਹੀਂ ਜਾਗੇ। ਸ਼ਬਦ ਹੈ ਹੀ ਤੈਨੂੰ ਜਗਾਉਣ ਵਾਸਤੇ ਸੀ, ਗੁਰੂ ਆਇਆ ਹੀ ਤੈਨੂੰ ਜਗਾਉਣ ਵਾਸਤੇ ਹੈ। ਗੁਰੂ ਨੇ ਤਾਂ ਆ ਕੇ ਕਹਿ ਦਿੱਤਾ ਜਾਗ ਹੋ ਜਾਗ ਹੋ, ਸੂਤੇ ਹੋ ਚੱਲਿਆ ਬਣਜਾਰਾ। ਗੁਰੂ ਉੱਚੀ ਬਾਂਹ ਕਰਕੇ ਪੁਕਾਰ ਕੇ ਕਹਿ ਰਹੇ ਨੇ ਜਾਗ ਲੇ ਹੋ, ਰੇ ਮਨਾ ਜਾਗ ਲੇ ਹੋ, ਕਹਾਂ ਗਾਫਲ ਸੋਇਆ। ਵਿਖਾਉਂਦੇ ਵੀ ਨੇ ਜੋ ਤਨ ਉਪਜੇ ਉਹ ਸੰਘ ਹੀ, ਸੋ ਵੀ ਸੰਗ ਨਾ ਹੋਇਆ ਵਜੇ ਨਹੀਂ ਜਾਗਦਾ, ਕਿੱਥੇ ਗਿਆ ਤੇਰਾ ਬਚਪਨਾ, ਕਿੱਥੇ ਗਏ ਖਿਡਾਉਣੇ ਖੇਡਾਂ, ਜਵਾਨੀ ਕਿੱਥੇ ਗਈ, ਬੁਢਾਪੇ ਵਿੱਚ ਹੀ ਜਾਗ ਜਾ। ਪਰ ਗੁਰੂ ਦਾ ਸ਼ਬਦ ਸੁਣ ਕੇ ਵੀ ਤੂੰ ਨਹੀਂ ਜਾਗਿਆ। ਹਾਂਜੀ,
ਅੰਤਰ ਨਾ ਉਪਜਿਓ ਚਾਓ,
ਤੇਰੇ ਅੰਦਰ ਚਾਅ ਹੀ ਨਹੀਂ ਪੈਦਾ ਹੋਇਆ ਕਿ ਮੈਂ ਜਿਸ ਸਾਗਰ ਦੀ ਬੂੰਦ ਹਾਂ ਉਸ ਵਿੱਚ ਲੀਨ ਹੋਵਾਂ, ਜਿਸ ਸੂਰਜ ਦੀ ਕਿਰਨ ਹਾਂ ਮੈਨੂੰ ਉਸ ਦਾ ਅਨੁਭਵ ਹੋਵੇ, ਜਿਸ ਪਰਮਾਤਮਾ ਦੀ ਅੰਸ਼ ਹਾਂ ਮੈਨੂੰ ਅਨੁਭਵ ਹੋਵੇ ਕਿ ਮੈਂ ਨਹੀਂ ਉਹੀ ਹੈ। ਇਹ ਬੋਲ ਉਹੀ ਰਿਹਾ, ਸੁਣ ਉਹੀ ਰਿਹਾ, ਵੇਖਣ ਸੁਣਨ ਸੁਣਾਵਣ, ਮਨ ਮੈਂ ਦਿੜੀਏ ਸਾਚ, ਪੂਰ ਰਹੋ ਸਰਬਤਰ ਮੈਂ ਨਾਨਕ, ਹਰ ਰੰਗ ਰਾਚ, ਉਹਦੇ ਪਿਆਰ ਵਿੱਚ ਰਚ ਜਾ। ਇਹ ਅਨੁਭਵ ਨਹੀਂ ਹੋਇਆ, ਮੇਰੇ ਮਨ 'ਚ ਚਾਅ ਹੀ ਨਹੀਂ ਜਾਗਿਆ। ਹਾਂਜੀ,
ਸਰੀਰ ਜਲੋ ਗੁਣ ਬਾਹਰਾ,
ਜੇ ਗੁਣ ਪੈਦਾ ਨਹੀਂ ਹੋਏ, ਰੱਬੀ ਗੁਣ ਮੇਰੇ ਵਿੱਚ ਨਹੀਂ ਆਏ ਤੇ ਐਸਾ ਸਰੀਰ ਤੇ ਸੜ ਜਾਏ। ਐਸਾ ਨਾ ਸਮਝਣਾ ਕਿ ਕਿਸੇ ਕ੍ਰੋਧ ਵਾਸ਼ੇ ਗੱਲ ਆਖੀ ਜਾ, ਨਹੀਂ ਸੱਤ ਸੜਨਾ ਤੇ ਹੈ ਹੀ ਹੈ ਨਾ, ਜਨਮ ਤੋਂ ਲੈ ਕੇ ਬੱਚੇ ਦਾ ਮਾਂ ਧਿਆਨ ਰੱਖਦੀ ਹੈ, ਬੜਾ ਖੁਸ਼ ਹੁੰਦੀ, ਪਹਿਲਾ ਕਦਮ ਬੇਟੇ ਨੇ ਪੁੱਟੇ ਹੈ, ਤੁਰਨ ਲੱਗਾ ਮਾਂ ਦੀ ਖੁਸ਼ੀ ਦਾ ਪਾਰਾ ਵਾਰ। ਪਰ ਨਾਲ ਇੱਕ ਖਤਰਾ ਪੈਂਦਾ ਕਿ ਕਿਤੇ ਚੁੱਲ੍ਹੇ ਵੱਲ ਨਾ ਚਲਾ ਜਾਏ, ਸਾਰੀ ਉਮਰ ਹੀ ਬਚਾਉਂਦੇ ਰਹੀਦਾ ਜਿਸ ਨੂੰ ਕਿ ਇਹਨੂੰ ਸੇਕ ਨਾ ਲੱਗ ਜਾਏ।
ਤੱਤੀ ਹਵਾ ਨਾ ਲੱਗ ਜਾ, ਉਹਨੂੰ ਆਪ ਹੀ ਚਿਖਾ 'ਤੇ ਰੱਖ ਕੇ ਆ ਜਾਂਦੇ ਹਾਂ। ਹੁਣ ਹੋਇਆ ਕਈ ਜਲ ਗਏ ਨਾ, ਕਹਿੰਦੇ ਨੇ ਜੇ ਜਲ ਹੀ ਜਾਣਾ ਤਾਂ ਪਹਿਲਾਂ ਹੀ ਜਲ ਜਾ, ਘੱਟੋ ਘੱਟ ਪਾਪ ਤਾਂ ਕਰਨਾ ਨਾ ਕਰ। ਬਾਬਾ ਫਰੀਦ ਜੀ ਨੇ ਵੀ ਐਸਾ ਬਚਨ ਕਿਹਾ, ਕਹਿੰਦੇ ਨੇ ਚੰਗਾ ਕੰਮ ਹੀ ਕੋਈ ਨਹੀਂ ਕਰਨਾ, ਪਾਪਾਂ ਦੀ ਪਾਂਡੀ ਬੰਨਣੀ ਸੀ, ਦਾਏ ਤੋਂ ਥੋੜ੍ਹੀ ਜਿਹੀ ਗਲਤੀ ਕੀਤੀ ਵੇਖ ਲੈਣਾ ਸੀ, ਰੱਬ ਨੂੰ ਪੁੱਛ ਲੈਣਾ ਸੀ ਕਿ ਵੱਡਾ ਹੋ ਕੇ ਕੀ ਕਰੇਗਾ। ਜੇ ਕੰਮ ਹੀ ਕੋਈ ਨਹੀਂ ਬੰਦਿਆਂ ਵਾਲਾ ਕਰਨਾ, ਤਾਂ ਉਹ ਕਹਿੰਦੇ ਨੇ ਨਾੜੂਆ ਜੋ ਕੱਟਿਆ ਥੋੜ੍ਹਾ ਜਿਹਾ ਗਲ ਕੱਟ ਦੇਣਾ ਸੀ, ਇਹਨੇ ਮਾਮਲੇ ਹੀ ਨਾ ਪੈਂਦੇ। ਫਰੀਦਾ ਜਿਹੇ ਦੇਹ ਜੇ ਜਿਹੜੇ ਦੇਹ ਦੇਣ, ਨਾਲਾ ਕੱਪਿਆ ਨਾੜੂਆ ਕੱਟਿਆ, ਜੇ ਗਲ ਕੱਪੇ ਝੁੱਖ ਥੋੜ੍ਹਾ ਜਿਹਾ ਗਲ ਕੱਟ ਦਿੰਦੇ। ਪਵਨ ਨਾ ਇੱਤੀ ਮਾਮਲੇ ਸਹਾ ਨਾ ਇੱਤੀ ਦੁੱਖ, ਨਾ ਇਹ ਮਾਮਲੇ ਪੈਂਦੇ ਨਾ ਦੁੱਖ ਸਹਾਰਤਾ। ਜੀਵਨ ਵਿੱਚ ਜੋ ਪ੍ਰਾਪਤ ਕਰਨਾ ਸੀ ਨਹੀਂ ਕੀਤਾ, ਤੇ ਐਸਾ ਸਰੀਰ ਸੜ ਜਾਏ ਜਿਹੜਾ ਗੁਣਾਂ ਤੋਂ ਸੱਖਣਾ ਹੈ। ਅਵਗਣ ਹੀ ਅਵਗਣ ਬਾਂਧ ਚੱਲੀ ਦੁੱਖ ਆ ਗਏ ਸੁਖ ਤੇ ਸੱਚ ਸੰਭਾਲੇ। ਇੱਕ ਬਚਨ ਹੈ, ਸਤਿਗੁਰ ਪੂਛਣਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੇ, ਨਾਨਕ ਬਾਲ ਤਨ ਰੰਡੇ ਪਾ ਬਿਨ ਫਿਰ ਧਨ ਕੁੰਭ ਲੈਣੇ। ਗੁਰੂ ਨੂੰ ਪੁੱਛ ਕੇ ਤੁਰਨਾ ਸੀ, ਗੁਣ ਪੈਦਾ ਨਹੀਂ ਹੋਏ। ਹਾਂਜੀ,
ਜੋ ਗੁਰ ਕਾਰਨਾ ਕਮਾਏ,
ਸਰੀਰ ਗੁਰੂ ਦੀ ਦੱਸੀ ਹੋਈ ਕਾਰ ਨਹੀਂ ਕਰਦਾ, ਉਹ ਸਰੀਰ ਸੜ ਜਾਏ।
ਜਗਤ ਜਲੰਦਾ ਡਿੱਠ ਮੈਂ,
ਸਤਿਗੁਰੂ ਕਹਿੰਦੇ ਨੇ ਮੈਂ ਸੁਣੀ ਸੁਣਾਈ ਗੱਲ ਨਹੀਂ ਜੇ ਕਰਦਾ, ਮੈਂ ਤੇ ਸੜਦਾ ਹੋਇਆ ਜਗਤ ਆਪ ਵੇਖਿਆ ਹੋਇਆ ਕਿ ਜਿੰਨਾ ਬੁੱਝਿਆ ਕਿ ਜਿੰਨਾ ਸੁੱਝਿਆ, ਦੁਨੀਆ ਗੁੱਝੀ ਭਾ ਇਹ ਅੱਗ ਦਿਸਦੀ ਨਹੀਂ ਸਾੜਦੀ। ਸਾਈ ਮੇਰਾ ਚੰਗਾ ਕੀਤਾ, ਨਹੀਂ ਤਾਂ ਹਮ ਵੀ ਦੱਜਾਂ ਆਇਆ, ਮੈਂ ਵੀ ਸੜ ਜਾਣਾ ਸੀ। ਮਾਲਕ ਨੇ ਬਚਾ ਲਏ, ਤਿੱਤ ਸਰੋਵਰ ਭਾਈਲੇ ਨਿਵਾਸਾ ਪਾਣੀ ਪਾਵਕ ਤਿਨੇ ਕਿਹਾ, ਸਰੋਵਰ ਐਸਾ ਜੇ ਭਿਆਨਕ ਸੰਸਾਰ ਇੱਥੇ ਪਾਣੀ ਨਹੀਂ ਅੱਗ ਹੈ। ਪੰਕਜ ਮੋਹ ਪਗ ਨਹੀਂ ਚੱਲ ਹੈ, ਹਮ ਦੇਖਾ ਮੈਂ ਆਪ ਵੇਖੇ ਵੇਖਦੇ ਹਾਂ, ਹਮ ਦੇਖਾ ਤਾਂ ਡੂਬ ਹੀ ਆਲੇ, ਅਨੇਕਾਂ ਇੱਥੇ ਡੁੱਬ ਗਏ, ਮੈਂ ਡੁੱਬਦੇ ਵੇਖੇ, ਮੈਂ ਜਗਤ ਸੜਦਾ ਵੇਖੇ ਹੈ। ਤਾਂਹੀਓ ਤੇ ਅਰਦਾਸ ਕੀਤੀ ਧੰਨ ਗੁਰੂ ਅਮਰਦਾਸ ਜੀ ਨੇ, ਜਗਤ ਜਲੰਧਰ ਰੱਖ ਲੈ। ਗੁਰੂ ਨਾਨਕ ਦੇਵ ਕਿਉਂ ਤੁਰੇ, ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦੇ ਸੇ, ਹਰ ਬੰਦਾ ਸੜ ਰਿਹਾ, ਸਾੜਾ ਸਾੜ ਰਿਹਾ, ਅਨੇਕਾਂ ਵਿਕਾਰਾਂ ਦੀਆਂ ਅੱਗਾਂ ਨੇ। ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦੇ ਸੇ ਆਈ, ਉਹਨਾਂ ਨੇ ਕਿਹਾ ਸੜ ਰਿਹਾ, ਦੁਨੀਆ ਹੈ ਇੱਕ ਅੱਗ, ਨਾਮ ਹੈ ਇਹਦੇ ਵਿੱਚ ਠੰਡਕ, ਆਤਿਸ਼ ਦੁਨੀਆ ਖੁਣਕ ਨਾਮ ਖੁਦਾ ਹੈ, ਜਗਤ ਜਲੰਦਾ ਡਿੱਠ ਮੈਂ ਆਪ ਹੀ ਵੇਖਿਆ ਹੈ। ਹਾਂਜੀ,
ਹੋਮੈ ਦੂਜਾ ਭਾਏ,
ਪਰ ਹੋਮੇ ਵਿੱਚ ਜਗਤ ਸੜ ਰਿਹਾ ਔਰ ਦੂਜੇ ਭਾਵ ਵਿੱਚ ਸੜ ਰਿਹਾ ਹੈ।
ਨਾਨਕ ਗੁਰ ਸਰਨਾਈ ਉਭਰੇ,
ਸਾਹਿਬ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਜੋ ਗੁਰੂ ਦੀ ਸ਼ਰਨ ਵਿੱਚ ਪੈ ਗਿਆ ਉਹ ਬਚ ਗਿਆ। ਬਚਨ ਦਾ ਰਸਤਾ ਇੱਕੋ ਹੀ ਹੈ, ਸ਼ਰਨ ਵਿੱਚ ਆ ਜਾਣੇ। ਇੱਕ ਸਿੱਖ ਦਾ ਨਾਮ ਯਾਦ ਆਇਆ, ਇਸ ਦਾ ਨਾਮ ਸੀ ਭਾਈ ਕੇਦਾਰੀਏ, ਆਇਆ ਧੰਨ ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ 'ਚ, ਕਹਿਣ ਲੱਗਾ ਪਾਤਸ਼ਾਹ ਗੱਲ ਪੁੱਛਣਾ ਹੈ। ਸਾਹਿਬ ਕਹਿਣ ਲੱਗੇ ਦੱਸੋ ਵੀ ਜੰਗਲ ਨੂੰ ਜਦੋਂ ਅੱਗ ਲੱਗਦੀ ਹੈ ਉਹਨੂੰ ਕਹਿੰਦੇ ਆ ਦਾਵਾ ਅਗਨੀ। ਕਹਿਣ ਲੱਗੇ ਹਾਂ, ਜਿਹੜੇ ਜਾਨਵਰ ਨੇ ਸਿਆਣੇ ਨੇ ਇਹਨਾਂ ਨੂੰ ਪਤਾ ਲੱਗ ਜਾਂਦਾ, ਚੁਪਾਏ ਦੌੜ ਕੇ ਕਿਸੇ ਸਰੋਵਰ ਨਦੀ 'ਚ ਪਹੁੰਚ ਜਾਂਦੇ ਨੇ, ਪਾਣੀ 'ਚ ਵੜ ਜਾਂਦੇ ਨੇ, ਬਚ ਜਾਂਦੇ ਨਹੀਂ ਸੜਦੇ, ਅਤੇ ਜਿਨ੍ਹਾਂ ਨੂੰ ਪੰਖ ਰੱਬ ਨੇ ਲਾਏ ਨੇ ਉੱਡ ਜਾਂਦੇ ਨੇ। ਅਤੇ ਸੰਸਾਰ ਜੰਗਲ ਹੈ ਅਤੇ ਅੱਗ ਲੱਗੀ ਪਈ ਹੈ, ਅਸੀਂ ਕਿਹੜੇ ਪਾਸੇ ਜਾਈਏ, ਸੰਸਾਰ ਸੜ ਰਿਹਾ। ਸਤਿਗੁਰੂ ਕਹਿਣ ਲੱਗੇ ਭਾਈ ਜਾਨਵਰ ਜੇ ਸਰੋਵਰ 'ਚ ਆ ਜਾਂਦੇ ਨੇ ਤੁਸੀਂ ਵੀ ਸਰੋਵਰ ਵਿੱਚ ਆ ਜਾਓ। ਕਹਿਣ ਲੱਗੇ ਪਾਤਸ਼ਾਹ ਕਿਹੜਾ ਸਰੋਵਰ? ਕਹਿਣ ਲੱਗੇ ਸਾਧ ਸੰਗਤ, ਜਿਹੜਾ ਸੰਗਤ ਵਿੱਚ ਆ ਜਾਏਗਾ ਉਹ ਨਹੀਂ ਸੜੇਗਾ, ਉਹ ਬਚ ਜਾਏਗਾ। ਇੱਥੇ ਅੰਮ੍ਰਿਤ ਬਰਸਦਾ ਪਿਆ, ਚਿਮ ਚਿਮ ਬਰਸਾ ਅੰਮ੍ਰਿਤ ਧਾਰਾ, मन पीवै सुन शब्द विचारा, इथे अग बुझ जाए। तृष्णा यगन प्रभया बुझाए, नानक उदरे प्रभ शरनाए। असी गुरु की शरण में आ गए, जो वेख्या जगत सड़ रहा, गुरु की शरण में जड़े आ गए वो बच गए। हाँ जी,
सच मन शब्द त्याए,
उन्होंने मन में गुरु का शब्द है, शब्द राही सच्चे प्रभु उन्होंने त्याया है। ये सुपने तो जाग, थोड़ी जी विचार इत्थे कर लईए। जगत नू में सतगुरां ने सुपना आखे, एक ते सुपना है तुहानू रात नू आउंदा। अवस्था साडियां चार ने, पता सारियां नू होवेगा, वडभागी ने जिन्हां नू पता होवे। जीवन जी रहे हैं ते जीवन बारे सोची भी जे कि जागृत आ हुण बैठे हो, इहनू कहिंदे ने जागृत अवस्था। सौ जांदे हां सुपनियां दे, उन्हों के स्वपन एक तीसरी है, उन्हों के सुखोपति। इन्नी गाढ़ी नींद होंदी है, कहने कोई सुपना भी नहीं आया। इस तो अगे है तुरिया, चौथा पद। तुरिया सुखोपति एक जैसी जापती है, पर है नहीं, क्योंकि सुखोपति च सुपना कोई नहीं, बंदा बेहोश है। विचार कोई नहीं, सुपना कोई नहीं, मगर को विचार होवेगा, ज्ञान होवेगा, ते सुपना ज्ञान ते आधारित ही आवेगा। सुखोपति जो है परमात्मा दा देश है, इत्थे जड़ा एक बारी पहुंच जाए फिर वो वापस नहीं आउंदा। भाव जागदा ते है, पर एक सहज विच आनंद विच। दुनिया के सुपने उसके मुक जाते हैं। भाई नंद लाल जी ने इसकी व्याख्या की, इसकी व्याख्या बड़ी गलत हुई। कई बार हालों बेहाल होकर डिग पैना, बड़े मस्त फकीर फिरते होंगे सन, उन्होंने डिग पैना। वो कहते ने वाल खुल जाने, गिर जाना, बेहोश हो जाना। गुरमत विच इस नूं चौथा पद नहीं कहा। मैं उन्होंने वचन सुना दिया। वो कहते ने महा मजहब है गैर प्रस्ती ना कुणत। मेरे मजहब धर्म विच रब तो बिना किसी होर की पूजा नहीं। नाल कहते ने सरता बकदम बहोश मस्ती ना कुणत। तुरिया अवस्था विच ते इत्थे तक बंदा होश नाल भरे, बेहोश ते होना नहीं। उसने एक पंक्ति पढ़ा, मन्ना सुरत होवै मन बुद्ध, मन्ना सगल भवन की सुध। तो सारे भवनों की सोझ ही है। हर इत्थे गल चल रही है सुपने की, रे जाने उथारे दब्बियां सुत्तियां गई विहार। सुपने तीन प्रकार के ने, आउंदे ते ज्ञान ते आधारित ही ने। ये मैं तां कह रहा, मैं अध्ययन कर रहा सर सुपन का। एक मित्र सी नेत्रहीन, मैं उन्हें पूछया तू जागना तो तेनू कुछ नहीं दिसदा। कह लगा जी नहीं दिसदा, अंधेरा ही अंधेरा। अंधेरे का भी नहीं पता की है, क्योंकि अंधेरे का ज्ञान भी ता है जे प्रकाश वेख्या हो। बस मैं उन्हें पूछया सुपने में तो वेखदा होगा। कह लगा बिल्कुल नहीं, सुपने च मैं कुछ नहीं दिसदा, जो जागदियां नहीं वेख्या। हाँ, एक बंदे ने कोई 10 साल 5 साल संसार वेख्या होवे, मगरों अन्ना होया होवे, नेत्र गए हो, उन्हों जरूर दिस पेगा, क्योंकि उसका अनुभव है। सुपने सानू आउंदे ने तीन प्रकार दे। एक ते बिल्कुल व्यर्थ, जिन्हां दा कोई अर्थ नहीं, अटपटे जे सुपने। एक सुपने ने अनर्थ के सुपने विच भी पाप करते रहना। एक ने सकारार्थ, गुरु साहब जी कहते ने सुपना ही जे होना है तो सुपना अनर्थ ना बने, दुख सुपन ना बने। जगत ते सुपना मन दे, हाँ बाणी पढ़ो। इस विच कहा ज्यों सुपना यार पेखना, ऐसे जग को जान, इनमें कज साचो नहीं, नानक बिन भगवान। ਇਹ ਉਸ ਸੁਪਨੇ ਦਾ ਜ਼ਿਕਰ ਆ, ਬਿਲਕੁਲ ਵਿਅਰਥ ਨਾਸਵਾਨ ਜਿਸ ਦਾ ਕੋਈ ਭਾਵ ਹੀ ਨਹੀਂ। ਸੁਪਨੇ ਤੋਂ ਕੁਛ ਬੰਦਿਆਂ ਨੂੰ ਗਿਆਨ ਵੀ ਹੋਇਆ, ਸਕਾਰਥ ਹੋਏ ਸੁਪਨੇ। ਸੰਖੇਪ ਕਰਕੇ ਕਹਾਂ, ਜ਼ਿਆਦਾ ਸਮਾਂ ਨਹੀਂ। ਰਾਜੇ ਜਨਕ ਨੂੰ ਗਿਆਨ ਦਾ ਦਰ ਖੁੱਲ੍ਹਾ ਸੀ, ਰੱਬ ਦਾ ਦਰ ਸੁਪਨੇ ਤੋਂ। ਬੈਠਾ ਸੀ ਤਖ਼ਤ 'ਤੇ, ਅੱਖ ਲੱਗ ਗਈ, ਸੁਪਨਾ ਆਇਆ ਕਿ ਜੰਗਲ ਵਿੱਚ ਆਏ ਸਾਥੀਆਂ ਨਾਲੋਂ ਵਿਛੜ ਗਿਆ, ਇੱਕ ਕੁੱਤਾ ਆਇਆ ਹਲਕਾ ਅਤੇ ਇਹਦੀ ਲੱਤ 'ਤੇ ਕੱਟ ਕੇ ਦੌੜ ਗਏ। ਹੁਣ ਇਹ ਗਿਆਨ ਸੀ ਕਿ ਹਲਕਾ ਕੁੱਤਾ ਕੱਟ ਜਾਏ ਤਾਂ ਬੰਦਾ ਹਲਕਾ ਹੋ ਕੇ ਮਰ ਜਾਂਦਾ। ਦਵਾਈ ਲੈਣ ਵਾਸਤੇ ਗਿਆ, ਪੁੱਛਿਆ ਨਗਰ 'ਚ ਕੋਈ ਵੈਦ ਹੈ, ਪਤਾ ਲੱਗਾ ਹੈ, ਉਹ ਕਹਿਣ ਲੱਗਾ 2 ਪੈਸੇ ਦੇ ਦਵਾਈ ਦਿਆਂਗਾ। ਹੁਣ ਜੇਬ 'ਚ ਹੱਥ ਮਾਰਦੇ ਕੁਛ ਵੀ ਨਹੀਂ, ਕਹਿੰਦਾ ਜੀ ਮੈਂ ਰਾਜਾ ਜਨਕ ਹਾਂ। ਕਹਿੰਦਾ ਮੈਂ ਨਹੀਂ ਜਾਣਦਾ ਤੂੰ ਕੌਣ, ਪੈਸੇ 2 ਦੇ, ਕੋਲ ਕੋਈ ਨਹੀਂ, ਹੁਣ ਕੀ ਕਰੇ, ਮਜਬੂਰੀ, ਕੁੱਤੇ ਨੇ ਕੱਟੇ ਹੈ, ਘਰ ਘਰ ਮੰਗਦਾ, ਖੈਰ ਨਹੀਂ ਪੈਂਦੀ, ਜਿੱਧਰ ਜਾਏ ਜਵਾ। ਇੱਕ ਮਾਈ ਤਰਸ ਕਰਕੇ 2 ਪੈਸੇ ਹੱਥ 'ਤੇ ਰੱਖਣ ਲੱਗੀ ਅਤੇ ਅੱਖ ਖੁੱਲ੍ਹ ਗਈ। ਵਿਦਵਾਨਾਂ ਨੂੰ ਸੱਦਿਆ, ਦੱਸੇ ਕੁਛ ਨਾ, ਆਖੇ ਉਹ ਦੱਸੋ ਇਹ ਸੱਚਾ ਕਿ ਉਹ ਸੱਚਾ, ਬਸ ਇੰਨਾ ਹੀ ਪੁੱਛੇ। ਅਸ਼ਟਾਵਕਰ ਨੇ ਆ ਕੇ ਕਿਹਾ ਸੀ, ਕਹਿਣ ਲੱਗਾ ਇਹ ਵੀ ਝੂਠਾ ਅਤੇ ਉਹ ਵੀ ਝੂਠਾ, ਆਹ ਜਿਹੜਾ ਵੇਖ ਰਿਹਾ ਨਾ ਸੁਪਨਾ ਰਾਜ ਦਾ, ਇਹ ਵੀ ਨਹੀਂ ਰਹਿਣਾ। ਇੱਕ ਦਾ ਤਾਂ ਵਿਨਾਸ਼ ਹੋ ਗਿਆ, ਇੱਕ ਸਮਰਾਟ ਹੋਰ ਇਹ ਧਰਮ ਵਾਲੇ ਪਾਸੇ ਤੁਰ ਪਏ ਆ, ਇੱਕ ਸਮਰਾਟ ਹੋਰ ਸਾਧੂ ਹੋਇਆ, ਉਹ ਕਿਵੇਂ ਬਣਿਆ? ਉਹਨੂੰ ਪੁੱਛਿਆ ਕਿਵੇਂ, ਕਹਿਣ ਲੱਗਾ ਪੁੱਤਰ ਬਿਮਾਰ ਸੀ, ਬਿਸਤਰੇ ਮਰਗ 'ਤੇ ਕਿ ਘੜੀ ਨੂੰ ਮਰ ਜਾਏ, ਮੇਰੀ ਅੱਖ ਲੱਗ ਗਈ ਅਤੇ ਸੁਪਨਾ ਆਇਆ, ਰਾਜ ਬੜਾ ਵੱਡਾ ਅਤੇ ਪੁੱਤਰ 12। ਕਹਿੰਦੇ ਨੇ ਰਾਣੀ ਦੀ ਚੀਖ ਨਿਕਲ ਗਈ ਕਿਉਂਕਿ ਪੁੱਤਰ ਮਰ ਗਿਆ, ਅੱਖ ਖੁੱਲ੍ਹੇ। ਅਤੇ ਕਹਿੰਦੇ ਨੇ ਮੈਂ ਮੁਸਕਰਾ ਪਿਆ ਅਤੇ ਕਹਿਣ ਲੱਗੇ ਜੀ ਪਾਗਲ ਹੋ ਗਏ। ਕਹਿਣ ਲੱਗਾ ਕਿਉਂ, ਪੁੱਤਰ ਮਰ ਗਿਆ। ਕਹਿਣ ਲੱਗਾ ਪਾਗਲ ਨਹੀਂ ਹੋਇਆ, ਸੰਤ ਹੋ ਗਿਆ। ਉਹ ਕਿਵੇਂ? ਕਹਿਣ ਲੱਗਾ ਰਾਣੀ ਜਾਗਦਾ ਸਾਂ ਅਤੇ ਇੱਕ ਪੁੱਤਰ ਸੀ, ਰਾਜ ਵੀ ਛੋਟਾ ਸੀ, ਸੌਂ ਗਿਆ ਅਤੇ 12 ਪੁੱਤਰ ਸਨ, ਔਰ ਰਾਜ ਵੀ ਬਹੁਤ ਵੱਡਾ। ਹੁਣ ਉੱਠਿਆ ਅਤੇ ਨਾ ਇੱਕ ਰਹਿ ਗਿਆ ਨਾ 12 ਰਹਿ ਗਏ ਨੇ, ਅਤੇ ਮੈਂ ਸੋਚਣਾ ਇੱਕ ਨੂੰ ਰੋਵਾਂ ਕਿ 12 ਨੂੰ ਰੋਵਾਂ, ਕਿਹਨੂੰ ਰੋਵਾਂ, ਉਹਨਾਂ ਨੂੰ ਰੋਵਾਂ? ਇਹ ਵੀ ਜਗਤ ਕਿਤੇ ਸੁਪਨਾ ਤਾਂ ਨਹੀਂ? ਸਾਹਿਬ ਕਹਿੰਦੇ ਨੇ ਸੁਪਨਾ ਹੈ, ਪਰ ਸੁਪਨਾ ਐਸਾ ਬਣੇ ਕੈਸਾ। ਸੁਣੋ ਪੰਕਤੀਆਂ ਬਾਣੀ ਦੀਆਂ, ਕਬ ਦੇਖੂੰ ਪ੍ਰਭ ਆਪਣਾ ਆਤਮਕ ਰੰਗ, ਜਾਗਣ ਤੇ ਸੁਪਨਾ ਭਲਾ ਬਸੀਏ ਪ੍ਰਭ ਸੰਗ। ਜਾਗ ਕੇ ਜੇ ਬੁਰੀਆਂ ਬੁਰੀਆਂ ਚਿੰਤਾ ਨਿੰਦਾ ਚੁਗਲੀ ਕਰਨੀ, ਉਹਦੇ ਨਾਲ ਸੁਪਨਾ ਹੀ ਚੰਗਾ ਜੇ ਰੱਬ ਦੇ ਨਾਲ ਰਹੀਏ। ਆਓ ਸੁਭਾਗੀ ਨੀਂਦੜੀਏ ਮਤ ਸ਼ਉ ਦੇਖਾਂ ਸੋਏ, ਸੁਪਨੇ ਉਪੀ ਭਈ ਗਯੋ ਕੀ ਨਾ ਅੰਚਲਾ, ਸੁੰਦਰ ਪੁਰਖ ਬੈਰਾਜਤ ਪੇਖ ਮਨ ਬੰਚਲਾ, ਖੋਜੋ ਤੰਕੇ ਚਰਨ ਕਹੋ ਕਤ ਜਾਈਏ, ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਿਉ ਪਾਈਐ। ਮੀਰਾਂ ਨੇ ਤਾਂ ਕਿਹਾ ਸੀ ਸੁਪਨਾ ਤੂੰ ਕਦੀ ਵੀ ਨਾ ਟੁੱਟਦਾ, ਮੀਰ ਨੇ ਔਰ ਤੇ ਸੋਵਤ ਖੋਵਤ, ਮੈਂ ਨੇ ਮੀਆਂ ਬਾਬੂ ਜਾਗ ਗਵਾ, ਮੈਂ ਤਾਂ ਜਾਗ ਕੇ ਗਵਾ ਲੈ। ਗੁਰੂ ਅਮਰਦਾਸ ਬਾਰੇ ਕਿਹਾ ਤੁਸੀਂ ਸੁਪਨੇ ਵਿੱਚ ਵੀ ਇੱਕ ਨਾਲ ਜੁੜੇ ਰਹਿੰਦੇ, ਸੁਪਨੇ ਇੱਕ, ਪ੍ਰਤੱਖ ਇੱਕ, ਇੱਕ ਸਮੈਂ ਲੀਨੋ, ਇੱਕ ਵਿੱਚ ਲੀਨ ਹੋ। ਗੁਰੂ ਨਾਨਕ ਦੇਵ ਪਾਤਸ਼ਾਹ ਉਹਨਾਂ ਦੇ ਬਚਨ ਪੜ੍ਹੋ, ਸੋ ਪਖੰਡੀ ਜੇ ਕਾਇਆ ਪਖਲ ਹੈ, ਕਾਇਆ ਕੀ ਅਗਨ ਉਹ ਬ੍ਰਹਮ ਜੋਤ, ਚੰਗੀ ਤਰ੍ਹਾਂ ਉਹਨੂੰ ਪ੍ਰਚੰਡ ਕਰੇ, ਕਾਇਆ ਕੀ ਅਗਨ ਬ੍ਰਹਮ ਪਰ ਜਲ ਹੈ, ਸੁਪਨੇ ਬਿੰਦ ਨਾ ਦੇਈ ਝਰਨਾ, ਸੁਪਨੇ ਵਿੱਚ ਵੀ ਮਨ ਨਾ ਡੋਲੇ, ਸੁਪਨੇ ਵਿੱਚ ਵੀ ਕੋਈ ਐਸਾ ਬੁਰਾ ਰਖਿਆਲ ਨਾ ਆਵੇ, ਸੁਪਨੇ ਬਿੰਦ ਨਾ ਦੇਈ ਚਰਨ, ਸੁਪਨੇ ਵਿੱਚ ਵੀ ਬਿੰਦ ਨਾ ਚਰੇ, ਤਿਸ ਪਖੰਡੀ ਜਰਾ ਨਾ ਮਰਨਾ, ਬੋਲੇ ਚਰਪਟ ਸਤ ਸਰੂਪ, ਪਰਮ ਤੰਤ ਮੈਂ ਰੇਖ ਨਾ ਰੋਪ, ਚਰਪਟ ਤੇਰੇ ਵਿੱਚ ਅਤੇ ਰੱਬ 'ਚ ਫਰਕ ਨਾ ਰਹਿ ਜਾਏ। ਜਪਾਨ ਵਿੱਚ ਕਦੇ ਇਸ ਮਸਲੇ 'ਤੇ ਬੜਾ ਕੰਮ ਹੋਇਆ, ਮੁਰਸ਼ਦ ਕੋਲ ਆਉਂਦਾ ਇੱਕ ਮਰੀਦ ਸਾਧਨਾ ਲਈ, ਉਹ ਕਹਿੰਦਾ ਸੁਣ ਧਿਆਨ ਕਰ, ਪਿਛਲੇ ਪਾਸਿਓਂ ਮੈਂ ਆਵਾਂਗਾ ਡੰਡਾ ਲੈ ਕੇ, ਹੱਥ ਖੜਾ ਕਰ ਦੇਵੇਂ ਤੇ ਛੱਡ ਦਿਆਂਗਾ, ਨਹੀਂ ਤੇ ਸਿਰ 'ਚ ਡੰਡਾ ਵੱਜੇਗਾ। ਹੁਣ ਕਈ ਵੇਲੇ ਦੋ ਚਾਰ ਵਾਰੀ ਵੱਜੇ ਫਿਰ ਸੁਚੇਤ ਹੋ ਗਏ। ਉਹ ਆਉਂਦਾ ਤੇ ਉਹ ਕਹਿੰਦਾ ਮਹਾਰਾਜ ਕਿਰਪਾ ਕਰਿਓ ਮੈਂ ਜਾਗਣਾ। ਕਹਿਣ ਲੱਗਾ ਜਾਗਦਿਆਂ ਵੱਜਦਾ ਸੀ, ਹੁਣ ਸੁੱਤਿਆਂ ਵੱਜੇਗਾ। ਕਹਿਣ ਲੱਗਾ ਹੁਣ ਮੁਸੀਬਤ ਬਣੀ ਹੈ, ਸੁੱਤਿਆਂ ਕੀ ਪਤਾ ਲੱਗੇ। ਸੁੱਤਿਆਂ ਵੀ ਇੱਕ ਦੋ ਵਾਰੀ ਵੱਜੇ, ਫਿਰ ਸੁੱਤਿਆਂ ਵੀ ਹੱਥ ਖੜਾ ਕਰਕੇ ਕਹਿੰਦਾ ਜੀ ਜਾਗਣਾ। ਕਹਿਣ ਲੱਗੇ ਹੁਣ ਅਸਲੀ ਤਲਵਾਰ ਲੈ ਕੇ ਆਵਾਂਗਾ, ਤੇਰੇ ਭਾਗ ਜੇ ਬਚ ਗਿਆ ਬਚ ਗਿਆ, ਕੱਟਿਆ ਗਿਆ ਤੇ ਕੱਟਿਆ ਗਿਆ। ਕਹਿਣ ਲੱਗਾ ਹੁਣ ਮੁਸ਼ਕਲ, ਡੰਡੇ ਤੇ ਦੋ ਚਾਰ ਵਾਰੀ ਖਾ ਲਏ ਸਨ, ਤਲਵਾਰ ਇੱਕ ਵਾਰੀ ਵੀ ਨਹੀਂ ਵੱਜਣ ਦਿੱਤੀ, ਸੁਚੇਤ ਹੋ ਗਏ ਆ। ਗੁਰੂ ਸਾਹਿਬ ਜੀ ਕਹਿੰਦੇ ਨੇ ਸੁਪਨਾ ਹੀ ਬਣਨਾ, ਨਾਸਵਣ ਸੁਪਨਾ ਜੀਵਨ ਨਾ ਬਣੇ। ਜੇ ਤੂੰ ਜਾਗ ਜਾਏ ਸੁਚੇਤ ਹੋ ਜਾ ਤੇ ਸੁਪਨਾ ਰੱਬ ਦਾ ਸੁਪਨਾ ਬਣੇਗਾ। ਇਸੇ ਅੰਮ੍ਰਿਤਸਰ ਸਾਹਿਬ ਜਿਸ ਪਾਵਨ ਸਥਾਨ ਤੇ ਬੈਠੇ ਹੋ, ਸੰਤੋਖ ਸਰ ਸਾਹਿਬ ਦੀ ਕਥਾ, ਇੱਕ ਯੋਗੀ ਨੇ ਜੋ ਮਠ ਚੋਂ ਨਿਕਲਿਆ ਸੀ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ, ਕਹਿਣ ਲੱਗੇ ਪਾਤਸ਼ਾਹੋ ਜਗਤ ਭਾਸ ਦਾ ਸੱਤ ਆ, ਕਿਸੇ ਕੰਧ ਨਾਲ ਟੱਕਰ ਮਾਰੀਏ ਤੇ ਕੀ ਆਖਾਂਗਾ, ਕੰਧ ਮਿੱਥੇ ਸਿਰ ਤੇ ਪਾਟਦਾ, ਨੋਟ ਇੱਥੇ ਚੱਲਦੇ ਨੇ, ਇੱਥੇ ਦੇ ਪਦਾਰਥ ਵੀ ਸੱਤ ਜਾਪਦੇ ਨੇ, ਤੇ ਮਹਾਂਪੁਰਖਾਂ ਕਿਉਂ ਆਖਿਆ ਮਿੱਥੇ ਨਾਸਵਾਨ। ਕਹਿਣ ਲੱਗੇ ਯੋਗੀ ਕਦੀ ਸੁੱਤਾ, ਕਹਿਣ ਲੱਗਾ ਰੋਜ਼ ਸੁੱਤਿਆਂ, ਕਦੀ ਸੁਪਨੇ ਤੇ ਸ਼ੱਕ ਪਿਆ ਕਿ ਸੁਪਨਾ, ਕਹਿੰਦੇ ਨੇ ਸੱਤ ਜਾਪਦਾ, ਸ਼ੱਕ ਨਹੀਂ ਪਿਆ। ਕਹਿਣ ਲੱਗੇ ਬਸ ਇਹੋ ਇਹ ਜਿਹੜੇ ਇੱਥੇ ਸੁੱਤੇ ਹੋਏ ਨੇ ਉਹਨਾਂ ਨੂੰ ਜਗਤ ਸੱਤ ਜਾਪਦਾ, ਜਿਹੜੇ ਗੁਰੂ ਦਾ ਸ਼ਬਦ ਸੁਣ ਕੇ ਜਾਗ ਪਏ ਉਹਨਾਂ ਦਾ ਸੁਪਨਾ ਵੀ ਬੰਦਗੀ ਬਣ ਜਾਂਦੀ ਹੈ। ਇੱਕ ਪੰਕਤੀ ਪੜ੍ਹ ਕੇ ਅੱਗੇ ਚੱਲਾਂ। ਭਾਈ ਗੁਰਦਾਸ ਜੀ ਗੁਰਮੁਖ ਜੀਵਨ ਲਿਖਦੇ ਕਹਿੰਦੇ ਨੇ ਲੋਕਾਂ ਦਾ ਤੇ ਜਾਗਣਾ ਵੀ ਸੌਣਾ, ਵਿਹਾਰ ਵਿੱਚ ਹੀ ਬੰਦਾ ਝੂਠ ਬੋਲਦਾ ਤੇ ਉਹ ਕਹਿੰਦੇ ਨੇ ਸੁੱਤਾ, ਅੱਖਾਂ ਵੇਖ ਰਹੀਆਂ ਨੇ ਸੁੱਤੀਆਂ ਨੇ, ਕੰਨ ਸੁਣਦੇ ਨੇ ਸੁੱਤੇ। ਉਹ ਸ਼ਬਦ ਧਿਆਨ ਨਾਲ ਪੜ੍ਹ ਲੈਣਾ, ਮੈਂ ਇੱਕ ਦੋ ਪੰਕਤੀਆਂ ਪੜ੍ਹਦੇ ਹਾਂ। ਨੈਣੋ ਨੀਂਦ ਪਰਦਿਸ਼ਟ ਵਿਕਾਰ, ਸਰਵਣ ਸੋਏ ਸੁਨ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਬਿਸਮਾਤ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤੇ ਆਪਣੀ ਲੈ। ਆਮ ਲੋਕ ਤੇ ਜਾਗਦੇ ਵੀ ਸੁੱਤੇ ਨੇ, ਪਰ ਭਾਈ ਗੁਰਦਾਸ ਜੀ ਨੇ ਕਿਹਾ ਗੁਰਮੁਖ ਦਾ ਸੌਣਾ ਵੀ ਸਮਾਧੀ ਹੈ, ਉਹ ਸੁੱਤਾ ਵੀ ਜਾਗਦਾ। ਗੁਰਮੁਖ ਸਮਣ ਸਮਾਧ ਹੈ, ਆਪੇ ਆਪਣਾ ਥਾਪਿਓ ਥਾਪੇ। ਮੈਂ ਹਯਾਤੀ ਵਿੱਚ ਗੁਰਸਿੱਖ ਸੁੱਤੇ ਵੀ ਬਾਣੀ ਪੜ੍ਹਦੇ ਵੇਖੇ ਜੀ, ਗੁਰਮੁਖਾਂ ਨਾਲ ਵੇਖੇ ਆ ਸੁੱਤੇ ਨੇ, ਨੀਂਦਰ ਹੈ ਤਾਂ ਵੀ ਬਾਣੀ ਦੀ ਆਵਾਜ਼ ਆ ਰਹੀ ਹੈ। ਗੁਰਮੁਖ ਸਮਣ ਸਮਾਧ ਹੈ, ਆਪੇ ਆਪਣਾ ਥਾਪਿਓ ਥਾਪੇ। ਕਹਿੰਦੇ ਨੇ ਸੁਪਨਾ ਫਿਰ ਉਹਨਾਂ ਦਾ ਜਾਗਣ ਬਣੇਗਾ, ਸੁਪਨਾ ਵੀ ਬੰਦਗੀ ਬਣੇਗਾ, ਸੁਪਨੇ ਵੀ ਸਮਾਧੀ ਬਣ, ਜਿਨ੍ਹਾਂ ਦੀ ਹਉਮੈ ਮੁੱਕ ਗਈ। ਮਨ ਵਿੱਚ ਸੱਚੇ ਪ੍ਰਭੂ ਨੂੰ ਧਿਆਇਆ, ਗੁਰੂ ਸ਼ਬਦ ਰਾਹੀਂ ਜਿਨ੍ਹਾਂ 'ਤੇ ਆਇਆ ਉਹਨਾਂ ਦਾ ਜਾਗਣਾ ਵੀ ਸਫਲ, ਉਹਨਾਂ ਦੇ ਸੌਣਾ ਵੀ ਸਫਲ। ਸਹਿਜੇ ਜਾਗੈ ਸਹਿਜੇ ਸੋਵੈ, ਗੁਰਮੁਖ ਅਣਦਿਨ ਉਸਤ ਹੋਵੈ, ਮਨ ਮੁਖ ਭਰਮੈ ਸੰਸਾ ਹੋਵੈ, ਅੰਤਰ ਚਿੰਤਾ ਨੀਂਦਨ ਹੋਵੈ। ਇੱਕ ਪੰਕਤੀ ਹੋਰ ਸੁਣ ਲਓ, ਕਿਆ ਸਮਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ। ਗੁਰਮੁਖ ਜਿਹੜੇ ਨੇ ਉਹਨਾਂ ਦਾ ਜਾਗਣਾ ਵੀ ਪ੍ਰਵਾਨ ਹੈ, ਉਹਨਾਂ ਦਾ ਸੌਣਾ। ਇੱਕ ਸਾਧੂ ਹੈ ਤੇ ਆਖਾਂਗੇ ਸਾਧੂ ਸੁੱਤਾ, ਜਾਗਦਾ ਪਿਆ ਤੇ ਆਖਾਂਗੇ ਸਾਧੂ ਜਾਗਦਾ, ਤੇ ਇੱਕ ਚੋਰ ਜੇ 3 ਵਜੇ ਵੀ ਜਾਗੇ ਕੀ ਆਖਾਂਗੇ, ਚੋਰ ਜਾਗਦਾ ਹੈ, ਬੁਰਾ ਕੰਮ ਹੀ ਕਰੇਗਾ। ਸੁੱਤਾ ਹੈ ਤੇ ਚੋਰ ਸੁੱਤਾ ਹੈ, ਜਾਗਦਾ ਹੈ ਤੇ ਚੋਰ। ਭਾਵ ਇਹ ਹੈ ਕੁਛ ਕਰਨ ਦੀ ਨਹੀਂ ਗੱਲ, ਕੁਛ ਹੋਣ ਦੀ ਹੈ ਕਿ ਅੰਦਰੋਂ ਬੰਦਾ ਕੀ ਹੈ। ਸਾਹਿਬ ਕਹਿੰਦੇ ਨੇ ਜਿੰਨਾ ਸੱਚ ਨੂੰ ਧਿਆਇਆ ਉਹ ਗੁਰੂ ਦਾ ਸ਼ਬਦ ਸੁਣ ਕੇ ਜਾਗ ਪਾਇਆ, ਉਹ ਸੁਚੇਤ ਹੋ ਗਏ, ਉਹ ਸਫਲ ਹੋ ਗਏ। ਹਾਂਜੀ,
ਮਹੱਲਾ ਤੀਜਾ, ਸ਼ਬਦ ਰਤੇ ਹਉਮੈ ਗਈ।
ਹਉਮੈ ਮੁਕਾਉਣੀ ਸੀ, ਕਰਮ ਉਹ ਸਫਲ ਹੈ ਜਿਸ ਨਾਲ ਹਉਮੈ ਮੁੱਕ ਜਾਏ। ਸ਼ਬਦ ਵਿੱਚ ਰੰਗਿਆ ਹਉਮੈ ਚਲੀ ਗਈ।
ਸੁਭਾਵੰਤੀ ਨਾਰ,
ਉਹ ਜਿਵੇਂ ਸਤਰੀ ਸ਼ੋਭਾ ਵਾਲੀ ਹੈ,
ਉਸ ਦੀ ਮਹਿਮਾ ਹੈ ਸੰਸਾਰ ਵਿੱਚ ਜਿਸ ਦੀ ਹੋਮੇ ਮੁਕਲ। ਕਈ ਵਾਰੀ ਧਿਆਨ ਆਉਂਦਾ ਬੰਦੇ ਕੋਲ ਧਨ ਵੀ ਨਾ ਹੋਵੇ, ਕੋਈ ਜ਼ਿਆਦਾ ਪੜ੍ਹਿਆ ਵੀ ਨਾ ਹੋਵੇ, ਹੋਵੇ ਵੀ ਨਿਮਰਤਾ ਵਾਲਾ ਹੀ ਹੋਵੇ, ਨਾ ਕਿਤੇ ਉਹਦੀ ਵੀ ਮਹਿਮਾ ਹੋਵੇ। ਕਹਿੰਦੇ ਹਾਂ ਜੀ ਬੜਾ ਪਿਆਰਾ ਨਿਮਰਤਾ ਵਾਲਾ ਬੰਦੇ ਕੋਲ ਸਭ ਕੁਝ ਹੋਵੇ, ਹੰਕਾਰੀ ਹੋਵੇ ਤਾਂ ਕਹਿੰਦੇ ਹਾਂ ਬੰਦਾ ਨਹੀਂ ਹੈ ਅਤੇ ਪਸ਼ੂ ਹੈ, ਇਹਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ। ਚਾਰ ਪੈਸੇ ਤਾਂ ਰੱਬ ਨੇ ਦਿੱਤੇ ਨੇ ਲੇਕਿਨ ਹੰਕਾਰ ਬਹੁਤ ਜ਼ਿਆਦਾ। ਹੰਕਾਰ ਹੈ ਕੰਡਾ ਜਿਹੜਾ ਆਪ ਨੂੰ ਵੀ ਚੁੱਭਦਾ ਔਰ ਦੂਸਰਿਆਂ ਨੂੰ ਵੀ ਚੁੱਭਦਾ। ਅਤੇ ਕਹਿੰਦੇ ਨੇ ਸ਼ਬਦ ਵਿੱਚ ਰੰਤੇ ਉਸ ਦੀ ਸ਼ੋਭਾ, ਉਸ ਜੀਵ ਇਸਤਰੀ ਦੀ ਮਹਿਮਾ ਹੈ। ਹਾਂਜੀ
ਫਿਰ ਕੈ ਭਾਣਾ ਸਦਾ ਚੱਲੇ ਤਾਂ ਬਣਿਆ ਸੀਗਾਰ।
ਸ਼ਿੰਗਾਰ ਤੇ ਤਾਂ ਬਣਿਆ ਜੇ ਪਿਰ ਦੀ ਰਜ਼ਾ ਵਿੱਚ ਚੱਲੇ, ਭਾਣੇ ਵਿੱਚ ਚੱਲੇ। ਪਿਰ ਧਨ ਦਾ ਇੱਥੇ ਬੜਾ ਪ੍ਰਮਾਣ ਸਤਿਗੁਰਾਂ ਦਿੱਤਾ। ਵਾਕਿਆ ਹੀ ਜੇਕਰ ਵਿਚਾਰਾਂ ਦਾ ਮੇਲ ਹੋਵੇਗਾ ਜੀਵਨ ਦਾ ਨਿਭਾਅ ਤਾਂ ਹੀ ਸੁੰਦਰ ਹੋਵੇਗਾ। ਗੁਰੂ ਸਿੱਖ ਦਾ ਮੇਲ ਵੀ ਤਾਂ ਹੀ ਬਣਦਾ ਜੇ ਭਾਣੇ ਵਿੱਚ ਚੱਲੀਏ, ਰੱਬ ਨਾਲ ਤਾਂ ਬਣ ਆਉਂਦੀ ਹੈ ਰਜ਼ਾ ਵਿੱਚ ਚੱਲੀਏ। ਅਤੇ ਫਿਰ ਕੀਤਾ ਹੋਇਆ ਇਹ ਭੇਖ ਪਹਿਰਾਵਾ ਬਾਣਾ ਸਾਰਾ ਸਫਲ ਹੈ। ਇਹ ਗੁਰ ਸਾਡੇ ਹੱਥ ਆ ਗਿਆ। ਬਾਣਾ ਕਿਹਨਾਂ ਦਾ ਸਫਲ ਹੈ ਜਿਹੜੇ ਭਾਣੇ ਵਿੱਚ, ਭਾਣੇ ਵਿੱਚ ਨਹੀਂ ਤਾਂ ਜੋ ਵੀ ਪਹਿਨੇ ਆ ਪਖੰਡ ਬਣ ਜਾਏਗਾ। ਤਾਂ ਸ਼ਿੰਗਾਰ ਬਣਿਆ ਜੇ ਭਾਣੇ ਵਿੱਚ ਹੈ ਜੇ ਰਜ਼ਾ ਵਿੱਚ ਹੈ। ਹਾਂਜੀ
ਸੇਜ ਸੁਹਾਵੀ ਸਦਾ ਪਿਰ ਰਾਵੈ ਹਰ ਵਾਰ ਪਾਇਆ ਨਾਰ।
ਹਰੀ ਵਰਗਾ ਵਰ ਜਿਸ ਨਾਰੀ ਨੇ ਪਾ ਲਿਆ, ਪਰਮਾਤਮਾ ਮਿਲ ਗਿਆ ਉਸਦੀ ਸੇਜਾ ਸੁੰਦਰ ਆ, ਫਿਰ ਦਾ ਸੇਜਾ ਸੁਭਾ ਸੇਜਾ ਤੇ ਪਿਰ ਨਾਲ ਹੀ ਸ਼ੋਭਦੀ ਹੈ। ਕਿੰਨਾ ਸੁੰਦਰ ਬਿਸਤਰਾ ਹੋਵੇ ਪਿਰ ਹੀ ਨਹੀਂ ਤੇ ਕਾਹਦੀ ਸੇਜਾ। ਹਿਰਦੇ 'ਚ ਪਰਮਾਤਮਾ ਨਹੀਂ ਵਸਿਆ ਤੇ ਕਾਹਦੀ ਸੇਜਾ। ਸੇਜ ਤਾਂ ਹੀ ਸੋਹਣੀ ਹੈ ਜੇ ਪ੍ਰਮਾਤਮਾ ਆ ਕੇ ਵਸਿਆ ਹੈ। ਹਾਂਜੀ
ਨਾ ਹਾਰ ਮਰੈ ਨਾ ਕਦੇ ਦੁੱਖ ਲਾਗੈ ਸਦਾ ਸੁਹਾਗਣ ਨਾਰ।
ਇਸਤਰੀ ਸਦਾ ਸੁਹਾਗਣ ਹੈ ਕਿਉਂਕਿ ਉਹ ਪਿਆਰਾ। ਇੱਥੇ ਤੇ ਸੰਸਾਰ ਦਾ ਸੁਹਾਗ ਪਾ ਕਿੰਨਾ ਵੀ ਚੰਗਾ ਹੋਵੇ, ਇੱਕ ਦਿਨ ਤੇ ਵਿਛੋੜਾ ਪੈਂਦਾ ਹੀ ਹੈ। ਬਾਲੀ ਰੋਵੈ ਬਾਲੀ ਬਾਲੜੀ ਰੋ ਰਹੀ ਹੈ ਨਾ ਪਤਾਰ ਪਤਾਰ ਚੜ੍ਹਾਈ ਕਰ ਗਏ ਹੈ, ਬੜਾ ਚੰਗਾ ਸੀ ਗੁਣ ਯਾਦ ਕਰਦੀ ਹੈ। ਇੱਕ ਵਾਰੀ ਵੀ ਨਹੀਂ ਲੜਿਆ, ਇੱਕ ਵਾਰੀ ਮੈਨੂੰ ਬੁਰਾ ਬਚਨ ਨਹੀਂ ਕੋਈ ਆਖਿਆ, ਲੇਕਿਨ ਵਿਛੋੜਾ ਤੇ ਪੈ ਗਿਆ। ਪ੍ਰਭੂ ਐਸਾ ਜੇ ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੂਕੈ ਭੋਗ। ਉਹ ਸਦਾ ਸੁਹਾਗਣ ਹੈ ਜੋ ਪਰਮਾਤਮਾ ਨਾਲ ਜੁੜ ਗਏ, ਕਿਉਂਕਿ ਉਹ ਮਰਦਾ ਨਹੀਂ, ਉਹ ਕਿਤੇ ਜਾਂਦਾ ਨਹੀਂ। ਉਸ ਨਾਰੀ ਵੀ ਸਦਾ ਸੁਹਾਗਣ, ਜੀਵ ਇਸਤਰੀ ਸੁਹਾਗਣ ਜਿਸ ਪਰਮਾਤਮਾ ਦਾ ਪਤੀ, ਜੇ ਪਰਮਾਤਮਾ ਵਰਗਾ ਫਿਰ ਉਸ ਵਰਗਾ ਪਤੀ ਮਿਲ ਗਿਆ। ਹਾਂਜੀ
ਨਾਨਕ ਹਰ ਪ੍ਰਭ ਮੇਲ ਲਈ।
ਸਰ ਕਹਿੰਦੇ ਨੇ ਪਰਮਾਤਮਾ ਨੇ ਜਿਨ੍ਹਾਂ ਨੂੰ ਆਪਣੇ ਨਾਲ ਮੇਲ ਲਿਆ ਹੈ,
ਗੁਰ ਕੈ ਹਿਤ ਪਿਆਰ।
ਗੁਰੂ ਦੇ ਨਾਲ ਹਿਤ ਪਿਆਰ ਸੀ, ਇਸ ਗੁਰੂ ਦੇ ਪਿਆਰ ਸਦਕਾ ਰੱਬ ਨੇ ਆਪਣੇ ਨਾਲ ਮੇਲ ਲਿਆ ਕਿ ਗੁਰੂ ਦੇ ਸਕੂਲ 'ਚੋਂ ਪੜ੍ਹ ਕੇ ਆਈ ਹੈ, ਗੁਰੂ ਦੀ ਸੰਗਤ ਵਿੱਚ ਸਾਧਨਾ ਕੀਤੀ ਹੈ, ਗੁਰੂ ਨੇ ਸਾਰੇ ਗੁਣ ਇਹਨਾਂ ਨੂੰ ਸਿਖਾਏ ਨੇ, ਰੱਬ ਨੇ ਪ੍ਰਵਾਨ ਕਰ ਲਿਆ। ਹਾਂਜੀ
ਪੌੜੀ ਜਿੰਨਾ ਗੁਰ ਗੋਪਿਆ ਆਪਣਾ ਕੇ ਨਾਰ ਬੁਰਿਆਰੀ।
ਉਹ ਜੀਵ ਇਸਤਰੀਆਂ ਬੁਰੀਆਂ ਹਨ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਗੋਪਿਆ, ਗੋਪਣ ਦੇ ਅਰਥ ਕੀਤੇ ਨੇ ਛੁਪਾ ਲੈਣਾ, ਗੋਪਣ ਦਾ ਅਰਥ ਕੀਤਾ ਨਿੰਦਾ, ਭਾਵ ਇੱਕੋ ਹੀ ਹੈ। ਜਦੋਂ ਅੰਦਰ ਹਉਮੈ ਪ੍ਰਬਲ ਹੋਵੇ, ਯਾਦ ਰੱਖਣਾ ਜੇ ਹਉਮੈ ਪ੍ਰਬਲ ਜਿਨ੍ਹਾਂ ਦੇ ਅੰਦਰ ਵੀ ਹੋਈ ਨਾ, ਗੁਰੂ ਤੋਂ ਬੇਮੁੱਖ ਹੋ ਗਏ ਅਤੇ ਆਪ ਗੁਰੂ ਬਣ ਕੇ ਬੈਠ ਗਏ। ਇੱਕ ਕਥਾ ਮੇਰੇ ਧਿਆਨ 'ਚ ਆਈ, ਤੁਹਾਨੂੰ ਸੁਣਾ ਦਿਆਂ। ਇੱਕ ਆਸ਼ਰਮ ਵਿੱਚ ਜਾਂਦਾ ਇੱਕ ਨੌਜਵਾਨ ਅਤੇ ਕਹਿਣ ਲੱਗਾ ਜੀ ਮੈਨੂੰ ਚੇਲਾ ਬਣਾ ਲਓ। ਉਹ ਸ਼੍ਰੀ ਮਹੰਤ ਕਹਿਣ ਲੱਗੇ ਪਹਿਲੇ ਫਿਰ ਕੇ ਵੇਖ ਕੇ ਆ ਚੇਲੇ ਕਾਲ ਕੀ ਕਰ ਰਿਹਾ, ਵੇਖਿਆ ਕੋਈ ਕੁਛ ਸੇਵਾ ਕੋਈ ਬੜਾ ਔਖਾ ਕੰਮ ਹੈ।
ਤੇ ਗੁਰੂ ਬੜੀ ਮੌਜ ਨਾਲ ਬੈਠੇ ਨੇ, ਮਾਣ ਸਨਮਾਨ, ਕਹਿਣ ਲੱਗਾ ਜੀ ਮੈਂ ਵੇਖ ਆਇਆ ਵਾਕਿਆ ਹੀ ਤੁਹਾਡੀ ਗੱਲ ਠੀਕ, ਚੇਲਾ ਬਣਨਾ ਬਹੁਤ ਔਖਾ, ਫਿਰ ਇੱਕ ਕਿਰਪਾ ਕਰੋ ਮੈਨੂੰ ਗੁਰੂ ਹੀ ਬਣਾ ਲਓ, ਗੁਰੂ ਹੀ ਬਣਾਓ ਸਿੱਧਾ। ਵੈਸੇ ਗੁਰੂ ਬਣਨ ਲਈ ਹਰ ਇੱਕ ਤਿਆਰ, ਨੇਕਾਂ ਸੱਜਣ ਮਿਲਦੇ ਨੇ। ਪਿੱਛੇ ਇੱਕ ਮਿਲਿਆ ਕਹਿੰਦਾ ਕਿਹਾ ਨਹੀਂ ਜੀ ਸੱਚਖੰਡ ਵਿੱਚ ਕੀ ਹੁੰਦਾ। ਮੈਂ ਉਹਨੂੰ ਆਖਿਆ ਜਪ ਜੀ ਕਦੀ ਪੜ੍ਹਿਆ ਹੀ? ਕਹਿਣ ਲੱਗਾ ਬਿਲਕੁਲ ਨਹੀਂ, ਕਦੀ ਨਹੀਂ, ਫਿਰ ਤਾਂ ਪੰਜ ਖੰਡ ਵੀ ਨਹੀਂ ਪੜ੍ਹੇ ਹੋਣ। ਸਿੱਧਾ ਹੀ ਸੱਚਖੰਡ ਤੱਕ ਪਹੁੰਚ ਗਿਆ ਬੰਦਾ, ਚਾਹੁੰਦਾ ਕਰਨਾ ਕੁਛ ਵੀ ਨਾ ਪਏ, ਸਿੱਧਾ ਹੀ ਰੱਬ 'ਤੇ ਕਬਜ਼ਾ ਹੋ ਜਾ। ਹੱਦ ਹੋ ਗਈ, ਤੂੰ ਧਰਮ ਖੰਡ ਵੀ ਛੱਡ ਗਿਆ, ਗਿਆਨ ਖੰਡ ਵੀ ਛੱਡ ਗਿਆ, ਸਰਮ ਖੰਡ ਵੀ ਛੱਡ ਗਿਆ, ਕਰਮ ਖੰਡ ਵੀ ਰਹਿ ਗਿਆ, ਡਾਇਰੈਕਟ ਸਿੱਧਾ ਹੀ ਜਾ ਪਹੁੰਚਾ, ਸੱਚਖੰਡ ਵਿੱਚ ਕੀ ਹੁੰਦਾ? ਜੈਸੇ ਨੇ ਜੀ ਅਨਹਦ ਨਾਦ ਕੀ ਹੁੰਦਾ? ਹੱਦ ਹੋ ਗਈ, ਉਹ ਕੋਈ ਰਾਗ ਤੈਨੂੰ ਆਉਂਦਾ ਨਾ ਹੀ, ਸਿੱਧਾ ਹੀ ਅਨਹਦ ਨਾਦ ਤੱਕ ਪੁੱਜਾ। ਭਲੇ ਲੋਕਾਂ ਕੁਛ ਗੁਰੂ ਦੇ ਕੋਲ ਬੈਠ, ਹੁਣ ਕੁਛ ਐਸੇ ਸਨ ਬੈਠ ਗਏ ਅਤੇ ਉਹਨਾਂ ਆਖਿਆ ਗੁਰਿਆਈ ਤਾਂ ਸਾਡੀ ਵੀ ਚੱਲ ਸਕਦੀ। ਸਾਹਮਣੇ ਵੱਲ ਨੇ ਐਸਾ ਕੀਤਾ ਸੀ, ਪਹਾੜਾਂ ਵਿੱਚ ਜਾ ਕੇ ਗੁਰੂ ਬਣ ਕੇ ਬੈਠ ਗਏ, ਹੋਰ ਅਨੇਕਾਂ ਸਨ। ਧੀਰ ਮੱਲ ਨੇ ਤਖਤ ਪੋਸ਼ਣ ਵਛਾ ਕੇ ਚੌਰ ਕਰਾਉਣਾ ਸ਼ੁਰੂ ਕਰ ਦਿੱਤਾ। ਕੀਰਤਪੁਰ ਸਾਹਿਬ ਭਾਈ ਬਿਧੀ ਚੰਦ ਸਾਹਿਬ ਨੇ ਆ ਕੇ ਉਲਟਾ ਦਿੱਤਾ, ਕਹਿਣ ਲੱਗਾ ਇੱਥੋਂ ਚਲਾ ਜਾ। ਅਨੇਕਾਂ ਐਸੇ ਹੁਣ ਮੰਨਦੇ ਨੇ ਕਿ ਨਹੀਂ ਜੀ ਮੈਂ ਗੁਰੂ ਹਾਂ, ਅਤੇ ਜਿਹੜਾ ਗੁਰੂ ਨੂੰ ਲੁਕਾਉਂਦਾ, ਮੈਨੂੰ ਗੁਰੂ ਨਹੀਂ ਮੰਨਦਾ, ਉਹ ਤਾਂ ਹੋ ਜਾਂਦਾ ਬਦਾਵੀਆ। ਕਹਿ ਗਏ ਸਨ ਨਾ ਤੂੰ ਸਾਡਾ ਗੁਰੂ ਅਤੇ ਨਾ ਅਸੀਂ ਤੇਰੇ ਸਿੱਖ। ਫਿਰ ਉਹ ਨਿੰਦਾ ਵੀ ਕਰਦੇ, ਉਹ ਵੀ ਕਰਦੇ ਸਨ, ਦਿਨ ਰਾਤ ਫਸਾ, ਦਿਨ ਰਾਤ ਲੜਾਈ, ਉੱਥੇ ਕੌਣ ਰਵੇ ਜੀ? ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਦੇ ਨਿੰਦਾ ਕੀਤੀ, ਜਿਨ੍ਹਾਂ ਨੇ ਗੁਰੂ ਨੂੰ ਛੁਪਾਇਆ ਪਾਪ, ਗੁਰੂ ਦੀ ਹੋਂਦ ਨੂੰ ਨਹੀਂ ਮੰਨਿਆ ਕਿ ਮੈਨੂੰ ਗੁਰੂ ਦੀ ਲੋੜ ਹੀ ਕੋਈ ਨਹੀਂ, ਉਹ ਜੀ ਬਹੁਤ ਬੁਰੇ, ਉਹ ਨਰ ਬੁਰੇ ਯਾਰ, ਉਹ ਨਰ ਬਹੁਤ ਬੁਰੇ ਹਨ। ਹਾਂਜੀ,
ਹਰ ਜੀਉ ਤਿਨਕਾ ਦਰਸ਼ਨ ਨਾ ਕਰੋ ਪਾਪਿਸਟ ਹਤਿਆਰੀ।
ਪਾਪੀਆਂ ਤੋਂ ਪਾਪੀ, ਪਾਪਿਸਟ ਦਾ ਅਰਥ ਹੈ ਬਹੁਤ ਹੀ ਪਾਪੀ, ਉਹਨਾਂ ਦੇ ਤੇ ਮੱਥੇ ਨਾ ਲੱਗੋ। ਜੋ ਨਾ ਭਜਨ ਤੇ ਨਾਰਾਇਣ ਤਿਨਕਾ ਮੈਂ ਨਾ ਕਰੂੰ ਦਰਸ਼ਨ। ਇੱਕ ਬਚਨ ਹੋਰ ਵੀ ਕਿਹਾ, ਸਤਿਗੁਰ ਬਾਜੋ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ, ਨਗੁਰੇ ਦਾ ਤੇ ਨਾਮ ਹੀ। ਇੱਥੇ ਤੱਕ ਕਹਿ ਦਿੱਤਾ ਜੀ, ਇੱਕ ਪੌੜੀ ਮੈਂ ਤੁਹਾਨੂੰ ਸੁਣਾ ਦਿਆਂ। 20 ਪਾਪ ਗਿਣੇ ਭਾਈ ਗੁਰਦਾਸ ਜੀ ਨੇ, ਅਖੀਰ ਕਹਿੰਦੇ ਨੇ ਇੱਕ ਤਲੂ ਇਹਨੇ ਪੁੱਜਣੀ ਬੇਮੁੱਖ ਗੁਰਦੁਆਰੇ, ਉਹਨਾਂ ਦੇ ਦੀਦਾਰ ਹੀ ਨਾ ਕਰੋ ਤੇ ਬਹੁਤ ਪਾਪੀ ਹਨ। ਹਾਂਜੀ,
ਉਹ ਘਰ ਘਰ ਫਿਰ ਹੈ ਕੁਸ਼ੁੱਧ ਮਨ ਜੋ ਧਰਕਟ ਨਾਰੀ।
ਅੱਜ ਇਸ ਬਾਬੇ ਕੋਲ, ਕੱਲ ਦੂਸਰੇ ਕੋਲ ਪਹੁੰਚ ਗਏ, ਪਰਸੋਂ ਤੀਸਰੇ ਕੋਲ ਪਹੁੰਚ ਗਏ, ਪਹਿਲੇ ਦੀ ਨਿੰਦਾ ਕਰਨੀ ਜੀ ਉੱਥੇ ਕੁਛ ਵੀ ਨਹੀਂ, ਦੂਸਰੇ ਦਿਨ ਫਿਰ ਉਸ ਦੀ ਵੀ ਨਿੰਦਾ ਕਰਨੀ। ਉਹ ਘਰ ਘਰ ਫਿਰਨ ਵਾਲੇ ਜਿਉਂ ਵਿਗੜੀ ਰੱਤ ਵਾਲੀ, ਪਾਪ ਜਿਵੇਂ ਵਿਸ਼ਵਾ ਵਾਲਾ ਉਹਨਾਂ ਦਾ ਹਾਲ, ਉਹ ਥਾਂ ਥਾਂ ਫਿਕ ਫਿਰਦੇ ਹਨ, ਬਦਨਾਮ ਹਨ, ਔਰ ਉਹ ਵਿਗੜੇ ਹੋਏ ਮਨੁੱਖ ਜਿਨ੍ਹਾਂ ਦੀ ਕੋਈ ਸ਼ਰਧਾ ਨਹੀਂ, ਕੋਈ ਭਾਵਨਾ ਨਹੀਂ, ਉਹ ਘਰ ਘਰ ਫਿਰਨ ਵਾਲੀ ਇਸਤਰੀ ਵਰਗੇ ਹਨ।
ਵੱਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ।
ਵੱਡੇ ਭਾਗਾਂ ਵਾਲੇ ਨੇ ਜਿਹੜੇ ਗੁਰੂ ਦੀ ਸੰਗਤ ਵਿੱਚ ਆ ਕੇ ਮਿਲ ਗਏ, ਗੁਰੂ ਦੀ ਹੋਂਦ ਨੂੰ ਸਵੀਕਾਰਿਆ, ਕਹਿੰਦੇ ਨੇ ਗੁਰਮੁਖ ਬਣ ਗਏ ਤੇ ਜੀਵਨ ਉਹਨਾਂ ਦਾ ਗੁਰੂ ਨੇ ਸਵਾਰ ਦਿੱਤਾ। ਹਾਂਜੀ,
ਹਰ ਮਿਲੋ ਸਤਿਗੁਰ ਦਇਆ ਕਰ।
ਹੇ ਸਤਿਗੁਰੂ ਕਿਰਪਾ ਕਰੋ, ਹਰੀ ਕਿਰਪਾ ਕਰਕੇ ਮੈਨੂੰ ਗੁਰੂ ਮਿਲ ਦੇਵੋ।
ਗੁਰ ਕਉ ਬਲਹਾਰੀ,
ਮੈਂ ਸਤਿਗੁਰੂ ਤੋਂ ਬਲਹਾਰ ਜਾਂਦਾ ਹਾਂ, ਬਖਸ਼ਿਸ਼ ਕਰੋ ਮੈਨੂੰ ਗੁਰੂ ਮਿਲਾ ਦਿਓ। ਧੰਨ ਨੇ ਉਹ ਜਿਹੜੇ ਗੁਰੂ ਦੇ ਸਨਮੁਖ ਨੇ। ਪਿੱਛੇ ਬੜਾ ਚਰਚਾ ਹੈ ਇਸ ਗੱਲ ਦਾ, ਥਾਂ ਥਾਂ 'ਤੇ ਅਸੀਂ ਅਰਦਾਸਾਂ ਵੀ ਕੀਤੀਆਂ। 14 ਤਰੀਕ ਨੂੰ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਸਾਹਿਬ ਦਾ ਦਿੱਤਾ ਸੀ। ਗਿਆਨ ਗੋਦੜੀ ਦਾ ਅਰਥ ਕੀ ਹੈ? ਸਤਿਗੁਰੂ ਇੱਥੇ ਗਏ ਸਨ ਜਦੋਂ ਤੇ ਵਿਸਾਖੀ ਦਾ ਪੁਰਬ ਸੀ, ਗਰਮੀ ਸ਼ੁਰੂ ਹੋ ਜਾਂਦੀ ਅਤੇ ਸਤਿਗੁਰੂ ਤਾਂ ਕੋਈ ਲੋੜ ਤੋਂ ਵੱਧ ਕੋਈ ਚੀਜ਼ ਰੱਖਦੇ ਹੀ ਨਹੀਂ ਸਨ ਕੋਲ। ਉਹ ਪੁੱਛਣ ਤੁਸੀਂ ਫਕੀਰ ਤੁਹਾਡੀ ਗੋਦੜੀ ਕਿੱਥੇ? ਕਹਿਣ ਲੱਗੇ ਗੋਦੜੀਆਂ ਭਾਈ ਕੀ ਲੋੜ ਗਰਮੀ ਦੇ ਵਿੱਚ ਗੋਦੜੀਆਂ ਚੁੱਕੀ ਫਿਰੋ, ਮੇਰੇ ਕੋਲ ਤਾਂ ਗਿਆਨ ਦੀ ਗੋਦੜੀ ਹੈ ਅਤੇ ਗਿਆਨ ਜਿਹੜਾ ਹੈ ਦੁੱਖ ਤੋਂ ਹੈ। ਤੁਹਾਨੂੰ ਬੇਨਤੀ ਕਰਾਂ, ਗਿਆਨ ਹੈ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੇਤ, ਖਿੰਥਾ ਖਿੰਥਾ ਲੈਣੀ ਹੈ ਗਿਆਨ ਦੀ ਲਓ। ਇੱਥੇ ਦੋ ਘਟਨਾ ਘਟੀਆਂ ਸਨ। ਚੌਂਕਾ ਦੇ ਕੇ ਕੋਈ ਬਣਾ ਰਿਹਾ ਸੀ ਭੋਜਨ, ਮਰਦਾਨੇ ਦਾ ਪਰਛਾਵਾਂ ਪੈ ਗਏ ਅਤੇ ਉਹ ਮਾਰਨ ਵਾਸਤੇ ਆਇਆ। ਸਤਿਗੁਰਾਂ ਨੇ ਉਹਨੂੰ ਸਮਝਾਇਆ ਵੀ ਆਪਣਾ ਹਿਰਦਾ ਤਾਂ ਵੇਖ, ਤੂੰ ਭ੍ਰਿਸ਼ਟ ਕਰਕੇ ਬੈਠਾ ਜਿੱਥੇ ਰੱਬ ਨੇ ਬੈਠ। ਦੂਸਰੇ ਪਾਣੀ ਝੱਟ ਰਹੇ ਸਨ, ਉਹਨਾਂ ਕਿਹਾ ਭਲੇ ਲੋਕੋ ਕਰਨ ਵਾਲਾ ਕੰਮ ਕਰੋ, ਗਿਆਨ ਤਾਂ ਬੜਾ ਤੁਹਾਡੇ ਕੋਲ, ਵੇਦਾਂ ਮੈਂ ਨਾਮ ਉੱਤਮ ਸੁਣੇ ਨਾ ਹੀ ਫਿਰੇ ਜਿਉਂ ਬਤਾਲੇ ਆ, ਭਾਈ ਐਸਾ ਕਰੋ ਆਓ ਬੈਠ ਕੇ ਰੱਬ ਦੀ ਗੱਲ ਕਰੀਏ। ਸਮਝਾਇਆ। ਧੰਨ ਗੁਰੂ ਨਾਨਕ ਦੇਵ ਜੀ ਨੇ ਇੱਕ ਗੱਲ ਕਹੀ ਸੀ, ਬੜੇ ਧਿਆਨ ਦੇਣ ਨਾਲ ਧਿਆਨ ਨਾਲ ਸੁਣਨੇ। ਦੇਵਲ ਦੇਵਤਿਆਂ ਕਰ ਲੱਗੀ ਐਸੇ ਕੀਰਤ ਚਾਲੀ, ਦੇਵੀ ਦੇਵਤੇ ਦੇਵਲ ਦੇਵਤਿਆਂ ਕਰ ਲੱਗਾ, ਟੈਕਸ ਲੱਗਾ ਸੀ ਭਾਵ ਉਸ ਵੇਲੇ ਵੀ ਲੱਗਾ ਸੀ। ਤੀਰਥ 'ਤੇ ਜਿਹਨੇ ਜਾਣਾ ਉਹਨੂੰ ਟੈਕਸ ਦੇਣਾ ਪੈਂਦਾ ਸੀ। ਹੁਣ ਹਰਿਮੰਦਰ ਸਾਹਿਬ ਆਉਣਾ ਕਿਸੇ ਨੂੰ ਟੈਕਸ ਦੇਣਾ ਪਏ, ਇੰਨੇ ਪੈਸੇ ਦੇ ਤਾਂ ਲੰਘਣ ਦਿਆਂਗਾ, ਕਿੰਨਾ ਬੁਰਾ ਮਨਾਓਗੇ। ਗੁਰੂ ਨਾਨਕ ਦੇਵ ਜੀ ਨੇ ਕਿਹਾ ਨਹੀਂ ਚਾਹੀਦਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਗਏ ਗੁਰੂ ਬਣ ਕੇ, ਉਹਨਾਂ ਨੇ ਕਿਹਾ ਕੋਈ ਟੈਕਸ ਨਹੀਂ ਅਸੀਂ ਦੇਣਾ। ਇੱਥੇ ਤੱਕ ਲਿਖਿਆ ਧੰਨ ਗੁਰੂ ਰਾਮਦਾਸ ਜੀ ਨੇ, ਜਗਾਤੀਆਂ ਮੋਹਣ ਮੁੰਦਨ ਪਏ, ਜਗਾਤੀਆਂ ਨੂੰ ਤਾਂ ਜਿਵੇਂ ਦੰਦ ਪੈ ਦੰਦਨ ਪੈ ਜਾਂਦੀ ਬੋਲ ਨਾ ਸਕੇ। ਕਹਿੰਦੇ ਨੇ ਭੰਨ ਬੋਲ ਕਾ ਸਾਹਿਬ ਉੱਠ ਗਿਆ, ਗੁਰੂ ਸਾਹਿਬ ਨੂੰ ਭੇਟਾ ਦਿੱਤੀ, ਕਹਿਣ ਲੱਗੇ ਭਾਈ ਹਮ ਕਰੇ ਕਿਆ ਕਿਸ ਪਾਸ ਮੰਗੈ, ਸਭ ਭਾਗ ਸਤਿਗੁਰ ਪਿੱਛੇ ਪਏ। ਸਤਿਗੁਰੂ ਦੇ ਪਿੱਛੇ ਸਾਰੇ ਸਾਰੇ ਕਹਿੰਦੇ ਨੇ ਸਿੱਖ ਨੇ, ਸਾਰੇ ਉਦੋਂ ਮੰਨ ਲਏ ਕਿ ਅਸੀਂ ਸਿੱਖ ਹਾਂ ਹਰਿਦੁਆਰ ਵਾਲੇ ਹਾਂ ਕਿ ਟੈਕਸ ਨਹੀਂ ਲੱਗਦਾ। ਗੁਰੂ ਰਾਮਦਾਸ ਕਹਿੰਦੇ ਨੇ ਗੁਰਬਚਨ ਮਾਰਗ ਜੇ ਪੰਥ ਚਾਲੈ ਤਿੰਨ ਜਮ ਜਗਾਤੀ ਨੇੜ ਨਾ ਆਇਆ, ਜਮ ਵੀ ਉਹਨਾਂ ਦੇ ਨੇੜੇ ਨਹੀਂ ਆਇਆ। ਜਿਹੜੇ ਗੁਰੂ ਦੇ ਬਣ ਗਏ ਤੇ ਗੁਰੂ ਦੇ ਬਣ ਜਾਓ। ਮੈਂ ਸੋਚ ਰਿਹਾ ਸਾਂ ਕਿ ਜਪਜੀ ਸਾਹਿਬ ਦਾ ਪਾਠ ਬੰਗਲਾ ਸਾਹਿਬ ਜਾਂ ਮਾਂਜੀ ਸਾਹਿਬ ਸ਼ੁਰੂ ਹੋਏਗਾ। ਮੈਨੂੰ ਉਮੀਦ ਸੀ ਵੀ ਸ਼ਾਇਦ ਯੂਪੀ ਦਾ ਮੁੱਖ ਮੰਤਰੀ ਅਤੇ ਜਾਂ ਜਿੰਨੇ ਪੁਜਾਰੀ ਨੇ ਨਾ ਹਰਿਦੁਆਰ ਦੇ ਆਪ ਆ ਜਾਣਗੇ ਅਤੇ ਕਹਿਣਗੇ ਖਾਲਸਾ ਪੰਥ ਜੀਓ, ਇਹ ਮੁਹਿੰਮ ਤੁਹਾਡੀ ਨਹੀਂ ਇਹ ਸਾਡੀ ਵੀ ਹੈ। ਧੰਨ ਗੁਰੂ ਨਾਨਕ ਦੇਵ ਨੇ ਚਰਨ ਪਾਏ ਇੱਥੇ, ਜਨ ਕੇ ਚਰਨ ਤੀਰਥ ਕੋਟ ਗੰਗਾ, ਜਿਤਨੇ ਤੀਰਥ ਦੇਵੀ ਥਾਪੇ ਤਿਤਨੇ ਲੋਚੇ ਧੂਰ ਸਾਧੂ। ਆਹ ਮੁਹਿੰਮ ਤੁਹਾਡੀ ਨਹੀਂ ਸਾਡੀ ਹੈ। ਕਦੀ ਅਸੀਂ ਹੱਥ ਜੋੜ ਕੇ ਗਏ ਸਾਂ ਅਨੰਦਪੁਰ ਸਾਹਿਬ ਕਿ ਸਾਡੇ ਧਰਮ ਦੀ ਰਖਵਾਲੀ ਕਰੋ, ਸਾਡੀ ਬਾਂਹ ਫੜੋ, ਸਾਨੂੰ ਹੱਥ ਦਿਓ, ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਹੱਥ ਹੀ ਨਹੀਂ ਮੈਂ ਤੁਹਾਨੂੰ ਸਿਰ ਦੇਵਾਂਗਾ ਆਪਣਾ, ਮੈਂ ਹੱਥ ਹੀ ਨਹੀਂ ਤੁਹਾਨੂੰ ਸਿਰ ਦੇਵਾਂਗਾ ਆਪਣਾ ਤੇ ਦਿੱਤਾ। ਅਤੇ ਜਿਸ ਗੁਰੂ ਨੇ ਸਾਡੇ ਲਈ ਸਿਰ ਦਿੱਤਾ, ਜਿਸ ਨੇ ਉਦੋਂ ਟੈਕਸ ਮੁਆਫ ਕਰਵਾਇਆ, ਉਸ ਗੁਰੂ ਦਾ ਜੇ ਅਸਥਾਨ ਬਣਨਾ ਤੁਹਾਡੀ ਨਹੀਂ ਮੁਹਿੰਮ, ਅਸੀਂ ਕਾਰ ਸੇਵਾ ਦੀ ਟੋਕਰੀ ਪਹਿਲੇ ਚੁੱਕਾਂਗੇ, ਆਓ ਬਣਾਓ ਧੰਨ ਭਾਗ। ਚਾਹੀਦਾ ਤਾਂ ਐਸਾ ਸੀ ਪਰ ਨਹੀਂ, ਐਸਾ ਨਹੀਂ ਹੋਇਆ। ਪਰ ਇੱਕ ਗੱਲ ਪ੍ਰੇਰਨਾ ਅਸੀਂ ਇੱਕ ਲਈਏ, ਸਤਿਗੁਰੂ ਕਿਰਪਾ ਕਰੇਗਾ ਗੁਰਦੁਆਰਾ ਜਿੱਥੇ ਵੀ ਢੱਠਾ ਹੈ ਨਾ ਅੱਜ ਤੱਕ ਦਾ ਇਹਦੇ ਅਰਦਾਸ ਹੈ ਪਹਿਲੇ ਨਾਲੋਂ ਵਧੀਆ ਬਣੇ। ਦੋ ਪ੍ਰਮਾਣ ਤਾਂ ਸਾਡੇ ਕੋਲ ਨੇ, ਇੱਥੇ ਹੀ ਅੰਮ੍ਰਿਤਸਰ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਗਰਾ ਦਿੱਤਾ ਸੀ ਸੱਚਖੰਡ ਹਰਿਮੰਦਰ ਸਾਹਿਬ, ਸਿੱਖ ਸਰਦਾਰਾਂ ਚਾਦਰ ਵਿਛਾਈ, ਭਾਈ ਦੇਸ ਰਾਜ ਸੁਰ ਸਿੰਘ ਵਾਲੇ ਨੂੰ ਸੇਵਾ ਸੌਂਪੀ, 7 ਲੱਖ ਰੁਪਈਆ ਪਹਿਲੇ ਦਿਨ ਇਕੱਠਾ ਹੋਇਆ, ਸੱਚਖੰਡ ਹਰਿਮੰਦਰ ਸਾਹਿਬ ਬਣਿਆ, ਬਲਕਿ ਬਾਅਦ ਵਿੱਚ ਸੋਨਾ ਵੀ ਲੱਗਾ। ਅਕਾਲ ਤਖ਼ਤ ਸਾਹਿਬ ਗੁਰਾ ਦਿੱਤਾ ਗਿਆ, ਫਿਰ ਬਣਿਆ, ਤੁਹਾਡੇ ਸਾਹਮਣੇ ਬਣੇਗਾ ਗਿਆਨ ਗੋਦੜੀ ਵੀ ਬਣੇਗਾ। ਗਿਆਨ ਦੀ ਖਿੰਥਾ ਜਿੱਥੇ ਸਤਿਗੁਰਾਂ ਆਖੇ, ਸਿਰਫ ਇਹਨਾਂ ਦੇਸ਼ ਵਾਸੀਆਂ ਨੂੰ ਕਹਾਂ ਜਿਸ ਗੁਰੂ ਨੇ ਤੁਹਾਡੀ ਰੱਖਿਆ ਕੀਤੀ। ਮੈਨੂੰ ਇੱਕ ਗੱਲ ਯਾਦ ਆਈ, ਮੈਂ ਸੁਣਿਆ ਸੀ ਕਿ ਉਸਤਾਦ ਪੁੱਛ ਰਿਹਾ ਸੀ ਬੱਚਿਆਂ ਨੂੰ ਇਹ ਸਿੱਖ ਕੀ ਨੇ, ਕਿਸੇ ਕੁਛ ਕਿਹਾ ਕਿਸੇ ਕੁਛ ਕਿਹਾ, ਇੱਕ ਬੱਚੇ ਨੇ ਕਿਹਾ जे गुरु इन्हां दे ना होंदे सिख ना होंदे अज जिहड़ा उत्तर लिख रहा मैं हिंदी च ना लिखदा मैनू उर्दू च लिखना पैना सी मैं उर्दू च लिखदा। संस्कृति नूं बचाउण वाले तीर्थां नूं बचाउण वाले सतगुरु उन्हां दा स्थान बनेगा उस थां ते बनेगा। सिख पंथ ने जिस पासे वे गुरु का आसरा लिया वैष्ण विद्वान एक कहिंदे ने भले कम लई जे तेरे मन च ख्याल आया ना ये तां आया गुरु ने पहले कर ही दिता गुरु का कार्य गुरु ने करना लेकिन सिख पंथ नूं वडियाई देनी है जिहड़ा इस में शामिल होएगा उन्हूं वडियाई मिलेगी सतगुरु कृपा करे। जगत के बंदियां नूं एक गल कहां गुरु नूं गोपो ना गुरु नूं मन्नो गुरु दे आदर करो जिस गुरु ने सारी इस गुरु नानक देव किसे एक दा नहीं जे वह हरिद्वार वालियां दा ना हुंदा उत्थे जांदा ही क्यों वह कांशी वालियां दा ना हुंदा जांदा क्यों वह मक्के वालियां ना जांदा ना हुंदा जांदे क्यों। बाबे तारे चार चक नौ खंड प्रथमे सच्चा ढोवा गुरु नानक देव सब दे ने सारे जगत नूं चाहीदा उन्हां दा सत्कार करन गुरु नूं गोपना नहीं इत्थे कहा संगत विच मिलो जिहड़ा तुहाडी संगत विच मिल गया उसका निस्तारा हो गया। कल दी इक होर हाजरी है अज दियां भुल्लां चुकां माफ आओ रल के आखिरी पंक्तियां पढ़िए समाप्ति करिए जी।
वड भागी संगत मिले गुरमुख सवारी हर मिलो सतगुर दया कर गुर कौ बलहारी। वाहिगुरु जी का खालसा वाहिगुरु जी की फतेह।